सिरानो कब हो ना सिमरो नाम काम क्रोध अर लोभ मोह बिनस जाए अहमेव नानक प्रभ शरणागति कर प्रसाद गुरुदेव नानक प्रभ शरणागति कर प्रसाद गुरुदेव सतगुरु श्री गुरु ग्रंथ साहिब सच्चे पातशाह जी दी पावन पवित्र हाजूरी अंदर सोबाए मान गुरु सवारे सत संगी जनों हजूर दे संध्या वेले दे सजे दीवान विच आप जी गुरु सवारे भाई साहब जी कुणा पासों सतगुरु गुरु नानक साहब जी दी अमृत बाणी जप जी साहब जी दी पौड़ी दी विचार सरवण कर रहे सी। सतगुरु गुरु अर्जुन देव जी दा अमृत बचन एक परम सेवक पूर्ण पुरख ते परमेश्वर दे दर ते परवान होए रब्बी प्यारे दा जीवन कैसा है। उस सेवक दी परमात्मा दे चरणा विच प्रीत और ओ प्रीत जो ओड़क तक निब जाए और उस प्रीत विच जेड़ियां रुकावटां ने उन्हां सारियां नू एक पासे कर केवल अपनी मंजिल वज वधे जाना। पिछले दिनी आपां विचारिया सी कि प्रभु सेवक मान मोह लोभ विकार और किसे द्वेष वाले पासे अपने चित नू नहीं जान देंदा ते शब्द दे आरंभक बोल ने मान मोह और लोभ विकारा बियो चीत ना कालियो। अज जो विचार असी करनी है वो अमृत बोल ने नाम रतन गुणा हर बन जे लाद वखर लै चाले। कि उस प्रभु सेवक ने नाम दा कीमती रतन ते संसार विच रह के गुणा नू विखाजिया ते जदो इस संसार तो तुरन लगा प्यारे दे देश नू ते साहिब कहिंदे ओ नाम दा वखर नाम दी पूंजी गुणा दा खजाना अपने नाल लेके गया। आओ इस पावन पवित्र अमृत बोल नू गुरु ग्रंथ साहिब दे शब्द दी रोशनी विच आपां विचार सकीए। आप समूह माई भाई एकाग्रता दी दात बख्शो। विचार प्रारंभ करन तो पहला गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु अर्जुन देव सच्चे पातशाह महाराज जी ने प्रभु प्यारे सेवक दे लक्षण दसदिया होया के इस संसार कर्म भूमि दे अंदर ओ किहो जै कर्म करके संसार तो तुरदा है। इस विच नाम रतन और एक शब्द वखर है ते नाल एक बचन है गुणा खर बन जियो के परमेश्वर दी दित्ती कोई दात विचो केवल गुणा नू संग्रह करदा है। असी सिर्फ विचार दा धुरा दो शब्दां ते नाम रतन वखर ते गुण बन जिन क्योंकि इस संसार दे अंदर परिपूर्ण परमात्मा ने अपने घर दा एक नेम बनाया है कि गुणा तो बिना उस दी भगती नहीं। पर नाल ए भी रचना कर दित्ती कि इस संसार दे अंदर औगण भी मिलनगे ते इस दुनिया दे विच सानू गुण भी मिलनगे। और ए इंसान ने अपनी अकल तो अपनी मत तो ते खास करके परम सेवक जिसने बनना शब्द दी रोशनी च तकना कि मैं संसार विच गुण इकट्ठे करके ले जाने ने जां मैं दुनिया तो तुरदिया केवल औगण ले जाने। क्योंकि बाणी ने स्पष्ट कीता है कि इस संसार विच हर बंदा कुछ लेके आया ते हर इंसान कुछ लेके वापस जाएगा। पावा असी ये शब्द कहने हैं कि दुनिया विचो कोई बंदा कुछ नहीं लेके गया। ओ गल वखरी कि संसार तो तुरदिया धन पदार्थ पुत्र धियां अपनी अकल नाल संचित कीती कोई विद्या जां संसार दा ऐश्वर्य दृष्टमान विचो कुछ भी नाल नहीं ले जांदा। पर जदो ऐस शरीर तो अगे सूक्ष्म शरीर तुरदा ते दुनिया विचो कोई भी इंसान खाली नहीं गया। कई गुणा दियां पंडा बन के लै गए ते कई दुनिया तो तुरदे केवल औगण ही बन के लै गए। जे अगे गुण औगण ना जांदे हुंदे सूक्ष्म शरीर क्योंकि साढ़े तीन शरीर मन्ने गए ने एक स्थूल है दूसरा सूक्ष्म है और तीसरा कारण शरीर है। ऐस शरीर नू छड़न तो बाद सूक्ष्म शरीर अगे तुरदा है ते सूक्ष्म शरीर दे नाल साडे कीते कोई कर्म साडे कीते कोई गुण औगण जपया होया नाल तुरदा है। ताई सतगुरु ने बाणी विच बचन कहा असी पढ़ने हां कि नानक सुती पई है जान विरती सन ते अगलियां तुकां ने गुणा गवाई गंठड़ी अवगण चली बन। इहदा मतलब कि खाली खत कोई नहीं जाएगा गुण सारे गवा दिते ते अवगणा दियां पंडा बन लईयां। फिर सतगुरु ने बचन कीता कहन लगे ए अवगण जां गुण कित्थों तक पहुंचदे ने। बाबा फरीद जी दा बचन हुंदा है कि जिन्नी कमी नाए गुण ते कमड़े विसार मत शर्मिंदा थी वही साईं दे दरबार। इदा मतलब साईं दे दरबार तक ए गुण अवगुण जांदे ने। हजूर किंद ने कुण तेनू सोच दित्ती तू संसार विच आए ते गुणा दी सांझ पाई। देखो ए गुरु मेर करे किसे नू गुण विखाजन दी दात दे देवे, क्योंकि बहुत घट सज्जन मिलणगे जेड़े गुणा दी सांझ करके तुरनगे, नहीं ते तकरीबन इस दुनिया विच बहुतात उन्हां लोगां दी जेड़े सवेर तो शाम तक केवल अवगुण ही संचित कर दे, गुण नहीं। सतगुरु ने अमृत बाणी विच कृपा भरिया बचन कहा है, असी वो अक्सर सुई राग विचों पढ़ने हैं। दातार जी बचन करदे ने कि जे तेनू पता लग जावे भी किसे बंदे कोल आ गुण है ते फिर तू ओदे अवगुणा नू ना देख। जे किसे दे अवगुण देखोगे ते गुरमुखो एक दिन खुद असी अवगुणा नाल भरे जांगे, क्योंकि जिस चीज दा असी चिंतन करांगे ओ साडे उपर असर जरूर करेगी। जे अवगुण वाले बंदियां दे अवगुण ही चेते करांगे ते एक दिन खुद अवगुणा नाल भरे जांगे, ते जे एक एक गुण कितों ग्रहण करन लग पए अवगुणा नू छड़ दिता ते एक दिन बंदा खुद गुणा नाल भरिया जांदा है। सतगुरु ने बाणी विच बचन कहा सी पढ़ने हां कि गुणा का होवै वासुला कड वास लई जै, ते अगली तो कह जे गुण होवन साजना मिल सांझ करी जाए। हुणे बड़ी बारी शब्द आप पढ़ दियो गुरु ग्रंथ साहिब दी बाणी विचों। दातार जी कहिंदे ने देखो गुणा का होवै वासुला सेवक जिहड़ा है ओ गुण वणज के संसार तो तुरदा है, ते वासुला दा अखरी अर्थ हुंदा डब्बा। कहिंदे ने मन जाए जाए किसे डब्बे दे अंदर परमात्मा ने कृपा करके कोई कीमती सुगंधी रख दित्ती है, जां किसे इंसान ने उस डब्बे विच सुगंधी रखी ते उस डब्बे नू बाहरों देखिए ते उस दा कोई शो ओदे उपर रंग कोई चंगा नहीं। कहिंदे ने तू डब्बे दे बाहर दी शकल नू देख के नफरत ना कर, तू एक गल समझ कि जे उस डब्बे नू खोलिया विचों सुगंधी मिलती है केवल तू सुगंधी लेके चला जा, तू डब्बे दे बाहर दे रंग नू देख के सुगंधी छड़ ना दे। जे किसे इंसान नू प्यास लगी है पानी पीन दी ते असी पानी मंगन जाइए किसे तो, ते पानी पिलाण वाला कहे कि मेरे कोल कोई भांडा नहीं, मेरे कोल कोई कीमती बर्तन नहीं, आ मेरे कोल मिट्टी दा एक छोटा जा ठूठा पिया जे एदे च पानी पी सकना ते पी ले, ते जिस बंदे नू प्यास लगी है फिर वो ए नहीं नुक्स करदा मैं अपने घर सोने दे चांदी दे जा तांबे दे कांसी दे बर्तना च पानी पीना, प्यास लगी होवे ते वो बुक बना के भी पानी पी लिंदा। जे प्यास होवेगी फिर भांडे नहीं देखे जांदे केवल पानी नू तकिया जांदा है। हजूर कहिंदे ने जे तेरे अंदर गुणा दी प्यास पैदा हो जाए कि मैं गुण ग्रहण करने ने गुण संचित करने ने, फिर कहिंदे ने लोकां दीआं शकलां लोकां दीआं जातां ते लोकां दे घराने नहीं देखी दे, फिर तां केवल गुणा दी प्यास लैके गुण ग्रहण ही करी दे। सतगुरु ने अमृत बोल कहे, हजूर ने फरमाया, कहन लगे गुणा का होवै वासुला, गुणा दा डब्बा मिल गया, कड वास लाई जै ओदे विचों सुगंधी लै लै। अगली तो के जे गुण होवन साजना, आ जिहड़ा जे शब्द आया है ना ए शब्द बड़ा रमज भरिया है, ते अज तीकरा जे शब्द किसे दे हाथ नहीं जे आया, जे शब्द कदी नहीं खत हुंदा। कई वरी कोई घटना वापर दी है ते आपां बाद विच बैठ के कहने हैं जे इस तरह हो जांदा, नहीं जे कदी किसे दे हाथ नहीं आया। जे शब्द है नामुमकिन जिदी कोई आस नहीं जिदा कोई भरोसा नहीं, जे कदी भी पूरी नहीं हुई, जे मैं आज बन जांदा, जे ऐस परिवार दे जी दे जान तो पहला असी इधर इनू जान ही ना देंदे, जे गड्डी ते ना जांदा, जे ए अज उस रस्ते ते ना जांदा ते शायद दुनिया तो कूच ना करदा, क्योंकि जे शब्द ऐसा है जिहड़ा कदी किसे दे बंदे खत नहीं आया। नामुमकिन है असंभव है, ਇੱਥੇ ਜੇ ਸ਼ਬਦ ਜਿਹੜਾ ਹਜ਼ੂਰ ਨੇ ਵਰਤਿਆ ਇਹਦਾ ਮਤਲਬ ਸੀ ਕਿ ਇੱਕ ਬੰਦੇ ਅੰਦਰ 99 ਔਗਣ ਹੋਣ ਤੇ ਜੇ ਇੱਕ ਗੁਣ ਵੀ ਤੈਨੂੰ ਲੱਭ ਜਾਏ ਬਸ ਪਿਆਰਿਆ ਤੂੰ ਉਹਦੇ 99 ਔਗਣ ਨਾ ਤੱਕੀ ਤੂੰ ਕੇਵਲ ਗੁਣ ਲੈਣ ਦਾ ਯਤਨ ਕਰੀ ਕਿ ਜੇ ਦਾ ਅਰਥ ਹੈ ਜਿਹਦੇ ਕੋਲ ਬਿਲਕੁਲ ਥੋੜਾ ਜਿਹਾ ਗੁਣ ਹੋਵੇ ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀ ਜੈ ਸਾਂਝ ਕਰੀ ਜੈ ਗੁਣਾ ਕੇਰੀ ਛੋੜ ਅਵਗਣ ਚੱਲੀਏ ਪਹਿਰੇ ਪਡੰਬਰ ਕਰ ਅਡੰਬਰ ਆਪਣਾ ਪਿੜ ਮਲੀਏ ਜਿੱਥੇ ਜਾਏ ਬਈਏ ਭਲਾ ਕਹੀਏ ਆ ਵੇਖੋ ਕਦੀ ਬਿਰਤੀ ਬਣ ਜਾਏ ਪਰ ਕਿਆ ਨਹੀਂ ਜੇ ਜਾਂਦਾ ਗੁਰਮੁਖੋ ਜਿਸ ਦਿਨ ਕਹਿਣ ਲੱਗ ਪਾਂਗੇ ਨਾ ਉਸ ਦਿਨ ਅਰਦਾਸ ਚ ਫਿਰ ਉਸ ਕਮਾਈ ਦਾ ਧਿਆਨ ਧਰਿਆ ਜਾਏਗਾ ਸ਼ਾਇਦ ਆਪਨੇ ਸਰਵਣ ਕੀਤਾ ਹੋਣਾ ਨਾਮ ਜਪਣ ਵਾਲਿਆਂ ਨੂੰ ਅਸੀਂ ਰੋਜ਼ ਚੇਤੇ ਕਰਨੇ ਆ ਲੰਗਰ ਬਣਾਉਣ ਵਾਲਿਆਂ ਨੂੰ ਲੰਗਰ ਵਰਤਾਉਣ ਵਾਲਿਆਂ ਨੂੰ ਰੋਜ਼ ਚੇਤੇ ਕਰਨੇ ਆ ਸਿਮਰਨ ਕਰਨ ਵਾਲਿਆਂ ਨੂੰ ਚੇਤੇ ਕਰਨੇ ਆ ਵੰਡ ਕੇ ਛਕਣ ਵਾਲਿਆਂ ਨੂੰ ਯਾਦ ਕਰਨੇ ਆ ਤੇ ਜਦੋਂ ਅਸੀਂ ਅਰਦਾਸ ਕਰਨੇ ਆ ਤੇ ਰੋਜ਼ ਉਹਨਾਂ ਗੁਰਮੁਖਾਂ ਦੀ ਕਮਾਈ ਦਾ ਧਿਆਨ ਧਰਨੇ ਆ ਜਿਨ੍ਹਾਂ ਨੂੰ ਪਰਮਾਤਮਾ ਨੇ ਦੇਖ ਕੇ ਅਣਡਿੱਠ ਕਰਨ ਦੀ ਤਾਕਤ ਦਿੱਤੀ ਹੈ ਅਸੀਂ ਰੋਜ਼ ਪੜ੍ਹਨੇ ਆ ਕਿ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਤੇ ਅਗਲਾ ਬਚਨ ਨੇ ਦੇਖ ਕੇ ਅਣਡਿੱਠ ਕੀਤਾ ਦੇਖ ਕੇ ਅਣਡਿੱਠ ਜਾਂ ਤਾਂ ਰੱਬ ਕਰਦਾ ਜਾਂ ਗੁਰੂ ਕਰਦਾ ਤੇ ਜਾਂ ਫਿਰ ਪਰਮ ਸੇਵਕ ਦੇਖ ਕੇ ਅਣਡਿੱਠ ਕਰ ਸਕਦਾ ਨਹੀਂ ਤੇ ਇਸ ਦੁਨੀਆਂ ਵਿੱਚ ਲੋਕ ਅਣਦੇਖੇ ਨੂੰ ਵੀ ਡਿੱਠਿਆ ਕਰ ਦਿੰਦੇ ਸ਼ਬਦ ਵੱਲ ਧਿਆਨ ਦਿਆ ਜੀ ਦੇਖ ਕੇ ਅਣਡਿੱਠ ਕਰਨਾ ਤੇ ਇੱਥੇ ਤੁਸੀਂ ਝਾਤੀ ਮਾਰ ਕੇ ਦੇਖੋ ਸਾਡੇ ਸਮਾਜ ਦੀ ਦਸ਼ਾ ਕੀ ਬਣ ਗਈ ਅਣਦੇਖੇ ਨੂੰ ਵੀ ਡਿੱਠਾ ਕਰ ਦਿੰਦੇ ਸਾਬਤ ਕਰ ਦਿੰਦੇ ਹਾਂ ਭਾਵੇਂ ਦੇਖਿਆ ਨਹੀਂ ਦੇਖ ਕੇ ਅਣਡਿੱਠ ਕੇਵਲ ਪਰਮਾਤਮਾ ਕਰਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਅਸੀਂ ਬਚਨ ਪੜ੍ਹਨੇ ਆ ਸਾਨੂੰ ਕੋਈ ਬੰਦਾ ਆਪਣੀ ਜ਼ਬਾਨ ਤੋਂ ਅਪ ਸ਼ਬਦ ਕਹਿ ਤੇ ਅੱਜ ਤੋਂ 10-12 ਸਾਲ ਬਾਅਦ ਮਿਲੇ ਤੇ ਅਸੀਂ ਇੱਕੋ ਦਮ ਉਹ ਗੱਲ ਦਿਮਾਗ ਚ ਖਟਕਣ ਲੱਗ ਪੈਗੀ ਫਲਾਣੇ ਵੇਲੇ ਇਸ ਇਨਸਾਨ ਨੇ ਮੇਰੇ ਲਈ ਆਹ ਸ਼ਬਦ ਵਰਤੇ ਪਰ ਰੱਬ ਐਸਾ ਬੰਦਾ ਸਵੇਰ ਤੋਂ ਸ਼ਾਮ ਤੱਕ ਰੱਬ ਨੂੰ ਗਾਲਾਂ ਕੱਢਦਾ ਉਲਾਮੇ ਦਿੰਦਾ ਰੱਬ ਇਹੋ ਜਿਹਾ ਨਾਸਤਕਾਂ ਦੇ ਉੱਤੇ ਉਹਨਾਂ ਦੇ ਔਗਣਾਂ ਉੱਤੇ ਪਰਦਾ ਪਾ ਕੇ ਵੀ ਉਹਨਾਂ ਨੂੰ ਰੋਜ਼ੀ ਦੇਈ ਜਾਂਦਾ ਕਿ ਪਰਮਾਤਮਾ ਅੰਦਰ ਜਾਣਦਾ ਨਹੀਂ ਅਸੀਂ ਤਾਂ ਬਾਣੀ ਵਿੱਚ ਇਹ ਪੜ੍ਹਨੇ ਹਾਂ ਕਿ ਚਿੰਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਬੂਲਾ ਸਾਰਿਆਂ ਤੇ ਤੇਰੀ ਦ੍ਰਿਸ਼ਟੀ ਹੈ ਕੀੜੀ ਤੋਂ ਲੈ ਕੇ ਖਾਤੀ ਤੱਕ ਹੋਰ ਗੱਲ ਛੱਡੋ ਕਿ ਇੱਕ ਨਿੱਕਾ ਜਿਹਾ ਬੀਜ ਹੋਵੇ ਦਾਣਾ ਹੋਵੇ ਤੇ ਦਾਣੇ ਦੇ ਵਿੱਚ ਜਿਹੜਾ ਸਹੀ ਅੰਕੁਰ ਜਿਹਦੇ ਵਿੱਚ ਨਿਕਲਣਾ ਉਹਦੇ ਵਿੱਚ ਕੀੜਾ ਲੱਗਾ ਹੋਵੇ ਇਹਨਾਂ ਅੱਖਾਂ ਨਾਲ ਨਾ ਦਿਸੇ ਪਰਮਾਤਮਾ ਤਾਂ ਐਸਾ ਜਿਹੜੇ ਬੀਜ ਵਿੱਚ ਬੈਠੇ ਹੋਏ ਕੀੜੇ ਨੂੰ ਵੀ ਦੇਖੀ ਜਾਂਦਾ ਖਸਮੈ ਨਦਰੀ ਕੀੜਾ ਆਵੇ ਜੇਤੇ ਚੁਗੈ ਦਾਣੇ ਪਰਮਾਤਮਾ ਕੀੜਿਆਂ ਨੂੰ ਦੇਖਣ ਵਾਲਾ ਇਹ ਸੂਕਸ਼ਮ ਤੋਂ ਸੂਕਸ਼ਮ ਨੂੰ ਦੇਖਣ ਵਾਲਾ ਤੇ ਜਿਹਨੂੰ ਹਜ਼ੂਰ ਨੇ ਕਿਹਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਹਰ ਇੱਕ ਦੇ ਅੰਦਰ ਨੂੰ ਸਮਝਣ ਵਾਲਾ ਵਾਹਿਗੁਰੂ ਪਰ ਜਦੋਂ ਉਹਦਾ ਅਣਡਿੱਠ ਘਰ ਵੇਹਨੇ ਆ ਨਾ ਉਦੋਂ ਹੈਰਾਨ ਹੋ ਜਾਈਦਾ ਹੈ ਕਿ ਬੰਦੇ ਦੇ ਔਗਣ ਦੇਖ ਕੇ ਵੀ ਰਹਿਮਤਾ ਕਰੀ ਜਾਂਦਾ ਹੈ ਫਿਰ ਵੀ ਹੱਸੀ ਜਾਂਦਾ ਹੈ ਫਿਰ ਵੀ ਮਿਹਰ ਕਰੀ ਜਾਂਦਾ ਹੈ ਤਾਂ ਹੀ ਤਾਂ ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਦੇਖ ਕੇ ਅਣਡਿੱਠ ਕਰਦਾ ਦੋਖਨ ਦੇਖਤ ਹੈ ਪਰ ਨਾਲ ਬਾਬਾ ਜੀ ਨੇ ਕਿਹਾ ਦੇਤ ਨਾ ਖਾਰਾ ਪਰ ਉਹ ਦਾਤ ਦੇਣ ਲੱਗਿਆ ਕਦੀ ਵੀ ਖੱਤ ਪਿੱਛੇ ਨਹੀਂ ਝੁਕਦਾ ਕਿਤੇ ਨੀ ਪਿੱਛੇ ਹੱਥ ਕਰਦਾ ਹਜ਼ੂਰ ਕਹਿੰਦੇ ਨੇ ਪਰਮਾਤਮਾ ਦੇਖ ਕੇ ਅਣਡਿੱਠ ਕਰਦਾ ਦੂਸਰਾ ਗੁਰੂ ਦੇਖ ਕੇ ਅਣਡਿੱਠ ਕਰਦਾ ਗੁਰੂ ਕਦੀ ਵੀ ਕਿਸੇ ਦੇ ਔਗਣ ਚੇਤੇ ਰੱਖਿਓ ਚਿਤਾਰਦਾ ਨਹੀਂ ਜੇ ਕਦੀ ਗੁਰੂ ਨੂੰ ਆਪਾਂ ਆਪਣੇ ਅੰਤਰ ਆਤਮੇ ਤੋਂ ਪਿਆਰ ਕਰਕੇ ਦੇਖੀਏ ਨਾ ਗੁਰਮੁਖੋ ਗੁਰੂ ਦੀ ਹਰ ਝਿੜਕ ਦੇ ਵਿੱਚ ਵੀ ਪਿਆਰ ਲੁਕਿਆ ਹੋਇਆ ਹੈ ਜਿਵੇਂ ਮਾਂ ਆਪਣੇ ਨਿੱਕੇ ਜਿਹੇ ਨਿਆਣੇ ਨੂੰ ਝਿੜਕ ਤਾਂ ਲੈਂਦੀ ਏ ਆਪਣੇ ਹੱਥਾਂ ਨਾਲ ਬੱਚੇ ਨੂੰ ਮਾਰਨ ਦਾ ਯਤਨ ਵੀ ਕਈ ਵਾਰੀ ਕਰਦੀ ਏ ਨਿਆਣੇ ਦੀਆਂ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗਦੀ ਏ ਮਾਈ ਨੂੰ ਪੁੱਛ ਕੇ ਦੇਖੋ ਭਾਵੇਂ ਬੱਚੇ ਦੇ ਸਾਹਮਣੇ ਨਹੀਂ ਪਰ ਝਿੜਕਣ ਤੋਂ ਬਾਅਦ ਆਪ ਕਿਤਨਾ ਸਮਾਂ ਰੋਂਦੀ ਰਹੇਗੀ ਕਿਉਂਕਿ ਉਹਦੀਆਂ ਆਂਦਰਾਂ ਆਪਣੇ ਬੱਚੇ ਨਾਲ ਜੁੜੀਆਂ ਨੇ सच जाण्यो मेरा गुरु वो अपने सिख नू इन्ना प्यार करदे ने जे थोड़ा जा झिड़कदे ने ना ते मैं बाणी च एक बचन पढ़ रहा सां आप शायद उस शब्द सारे जानदे होवोगे कि जदों न्याणा कोई जिद करे ते मां कई वारी मार दी है झिड़क दी है कोई चीज लैण लई न्याणा वार वार मां दे पिछे तुरे कलपाए वो कुटेगी पर जदों रो पैंदा है ना उस न्याणे नू कुछड़ चुक के स्टोर च जाके कहिंदी बेटा रो ना जो कुछ तेनू चाहिए जिस नू हथ लाए मैं उही तेनू दे देंगी लैके इहदा मतलब झिड़क पिछे किन्ना कु वड्डा प्यार है। मेरे सतगुरु ने बाणी विच एक बचन कहा कहन लगे चंचल मत बारक बपरे की झिड़कदा पर झिड़कन तो बाद खजाने भी खोल देंदा है। चंचल मत बारक बपरे की सर्प अग्न कर मेले माता पिता कंठ लाए राख है आनंद सहज तब खेले। जिसका पिता तू है मेरे स्वामी तिस बारक भूख कैसी नवनिध नाम निदान ग्रह तेरा मन बंश है सो लैसी। पहला झिड़किया बारक बपरे दी चंचल मत है ते जे गुरु झिड़कदे ने उनू आपां सत बचन करके मनिए। वैसे अगे बचन आना जैसी आग्या कीनी ठाकुर साहब ने कहा जिसका पिता तू है मेरे स्वामी तिस बारक भूख कैसी नवनिध नाम निदान ग्रह तेरा मन बंश है सो लैसी। पिता कृपाल आग्या ए दीनी बारक मुख मांगा सो देना। अगे ओ मंगदा ते झिड़कदे ने ते झिड़कन तो बाद जदो न्याणा रो पिया ते ओही मापे बच्चे नु चुक के कहन लगे बारक मुख मांगे सो देना जो तू चीज मंगेगा सी तेन दे देंगे क्योंकि गुरु ता औगण देख के भी पर्दे पा देंदे। इत्थे एक उदाहरण मैं देवा एक नाम रसिए गुरमुख प्यारे माघी वाले दिन कथा कर रहे सन इस करके कि मता कुछ समझे मेरे अपने अंदर दे ख्याल वो जदों भाई मां सिंह दी गल कर रहे सन ना एक बचन उन्होंने बड़ा प्यारा कहा कहन लगे भाई साहब भाई मां सिंह जी धन गुरु गोबिंद सिंह सच्ची सरकार दी गोद विच ने ते किन्ने वड्डियां भागां वाला है वह गुरु का लाल जेड़ी गोद बाबा फतेह सिंह खेडे बाबा जोरावर सिंह खेले जिस गोद विच मेरे हजूर दे चार साहबजादियां विचों सारे बैठते रहे ओ जिउंदे जी गुरु के लाल ता गोदी खेडे पर अंतले समय किसे भी पुत्तर नू नसीब ना होया कि ओदा सिर पिता ने अपनी गोद च रखिया होवे। भाई मां सिंह बड़े वड्डियां भागां वाले ने भावे साडे लोग जज्बात च आ के जदो बदावे दी गल करदे ने पता नहीं किन्ना कुछ भाई मां सिंह नू बोल जांदे ने। कोई चूड़ियां पान दी गल करेगा कोई सलवारां पान दी गल करेगा कोई कायर कहेगा कोई बुजदिल कहेगा पता नहीं उस दिन इन्ना अंदरां नू धू पैंदी है भी कौन समझाए कि जिस लिए शब्द वरदे पए हो प्यारियो वो किन्निया भागां वाला है कि जिदा अंतला समा चोजी प्रीतम दी गोद विच आउंदा पिया। इस नजरिए नाल तकीए हजूर दी गोद च ने भाई मां सिंह ते शब्द उन्होंने बड़े पाप पूर्त कहे कि सतगुरु ने उस दा मुख भाई साहब दा मुख आप साफ कीता ते जदों उन्हां दे नेत्र खुले बुल खुले उन्हां ते कंबदे हत्थां नाल खत जोड़ के कंबदे खत सन सतगुरु कृपा करके बख्श लै। किसे ने ही शब्द क्या महाराज जिस नूं गोद च लै के आप बैराग विच आए हो आप जी दे नेत्र छलकदे पए ने सतगुरु ए उन्हां विचों जिहड़े लिख के दे गए तोड़ के चले गए ते खस के कहो ने कि एक पास्यों टुट्टी दो पास्यों नहीं एक पास्यों टुट्टी दो पास्यों नहीं। उन्हें पूछया महाराज एदे अर्थ की भी एक पास्यों टुट्टी दो पास्यों नहीं। कागज कढ के कहो ने देख इन्हां दे साथी जरूर लिख के दे के गए कि तू साडे तुसी साडे गुरु नहीं असी तुहाडे सिख नहीं पर मैं तो थले लिख के नहीं दिता, मैं तो आड़ा गुरु नहीं ते तुसी मेरे सिख ने। एक पासे लिखा गया, दूजे पासे तो नहीं। ये दस्तावेज सिर्फ यही सी कि तुसी साडे गुरु नहीं, असी तुहाडे सिख नहीं। टुटदी ते तां जे मैं भी थले सत्र पा देंदा कि जाओ तुसी मेरे सिख नहीं, मैं तुहाडा गुरु नहीं। नहीं, इस घर विच तां अनेक जोनी भरम आवे बिन सतगुर मुक्त ना पाए। हजूर कहिंदे ने देखो कि इहो जिहा प्यार गुरु कदी भी तोड़दे नहीं, जिद्दन दूरी बनांदा है अपना अंदर ही बनांदा है। खैर, भाई साहब दा अंतला श्वास गुरु की गोद विच आया, परमात्मा देख के अंडित करदा है, गुरु देख के अंडित करदे ने। ते तीसरा जिहड़ा परम सेवक है ना, सच जानो ओ भी औगण देख के किसे दे औगण नहीं चिताहदा। पर इन्नी कु गल किते मन समझ जाए, जिस तरह सी अपने आप नू माफ कर देने है ना, इस तरह कदी दूजे नू भी माफ कर दिए। आपां वड्डे तो वड्डा गुनाह करने हैं ते देखो जदों किते ओ गुनाह अखां सामने हुंदा है ते आपां अरदास करके कह देने हैं, चलो जी कोई नहीं, गुरु बख्शिंद कह। असी ओ भी कर्म जेड़े साडे किसे नू पता नहीं, साडे अंदर दे फुरने, साडे अंदर दे ख्याल, साडे जीवन साथी नू भी पता नहीं, कई वारी सी ओना फुरनिया ते पर्दे पा के तुरने आ। पर इन्ने फुरने माड़े खून दे बावजूद फिर भी कहने चलो कोई नहीं, रब बख्शिंद कह। जे तू अपने गुनाह विच रब नू बख्शिंद समझ के अरदास कर लेना, ते जदो दूजा कोई गुनाह करदा कि रब दी बख्शंदगी ओदे लई तेरे वर्गी नहीं। जे अपने आप नू असी रोज माफ करने पए, सच्ची मुची करने, अपने आप नू कदी सजा नहीं देंदे, मैं आ माड़ा सोचिया, मैं आ माड़ा बोलिया, मैं आ क्या, अपने अपने कीते कोई कर्म रोज असी आपे माफ करी जाने हां, पर दूजा जदों कोई गुनाह करदा साडी जबान उन्हूं माफ नहीं जे करदी। सतगुरु ने कहा कि देख जे तू गुणा दा गाहक बन जाए, तेनू एक गुण भी जे गुण होवन साजना मिल सांझ करी जाए, ते उहदे विच इक तुक कई कहन लगे, जिथे जाए बई है भला कही है, जिथे जाए उथे बुरा ना कह भला कह, सिर जोड़न दी गल कर सिर तोड़न दी गल ना कर। देखो दो चीजां दर्जी वरतदा, एक कैंची ते दूजी सुई। कई वारी पंजाब तुसी देखिया होना है कि जेड़े गुरसिख वीर कपड़े सीण दा काम करदे ने, उह सुई दे नाल तरपाई करदिआं जां कपड़े नू सींदिआं, कई वारी गल बात करदे हैं सुई नू अपनी दस्तार विच टोंग लेंदे ने, ला लेंदे ने, पर कैंची नू देखियो पैरां दे थले सटदे ने। कम दोनों कपड़े दे हुंदे ने, कैंची भी कपड़े दे कम आई, सुई भी कपड़े दे कम आई, पर कैंची दा कम सी केवल कतरना ते कटना, कटन वाली कैंची पैरां विच डिगी रही ते जोड़न वाली सुई दस्तार दे विच टुंगेगी, सिर दा ताज बन गई। इस समाज विच कुछ लोग कैंची दी तरह तुरदे ने, सिर्फ ओ कटन दा काम करदे ने, कैंची दी तरह कटन वाले एक दिन रुल जांदे ने, ते सुई दी तरह औगण ना देख के लीरां नू सीण वाले एक दिन मानवता दा ताज बन जांदे। सतगुरु कहिंदे ने जिथे जाएगा उथे भला कह, क्योंकि सेवक हरी गुण वणज के तुरदा, जिथे जाए बई है भला कही है, चोल अमृत पीजै। जिवें पानी दी प्यास लगी होवे ते तालाब दे उपर जाला जां बूर आया होवे खरे रंग दा, कदी किसे ने ए नहीं कहा भी मैं इस बूर नू देख के, इस हरे जाले नू देख के पानी नहीं पीना। इको दम खत्थां नाल बूर असी पासे करने आ ते निर्मल पानी दियां बुक्कां भर के पी लैंदे आ। कि उदो तेनू बूर, उदो तेनू जाला नहीं दिसिया? जे तेरे अंदर प्यास है ते तू दरिया दे उपर सरोवर उपर आए जाले नू पासे करके पानी नाल संबंध रखना है, इस दुनिया विच रहिंदिया औगणा दा जाला बड़ा मिलना है। कितना चंगा होवे हर एक दे औगण झोल के एक पासे कर, जिहड़ा गुण लग मिलदा उहनू जिंदगी विच ग्रहण कर। सतगुरु ने बाणी विच बचन भी कहा है, असी पढ़ने हां, ते जदों कोई गन्ने नूं चूपदा है, प्रमाण दिता सतगुरु ने, ते गन्ने नूं चूपदिआं ਸਾਡਾ ਮੂੰਹ ਵੀ ਕਈ ਵਾਰੀ ਉੱਚ ਜਾਣਾ, ਅੰਦਰੋਂ ਖੂਨ ਵੀ ਨਿਕਲਣ ਲੱਗ ਪੈਣਾ ਮਸੂੜਿਆਂ ਚੋਂ, ਜਬਾੜੇ ਬੰਦੇ ਦੇ ਥੱਕ ਜਾਣੇ। ਪਰ ਕਦੀ ਕਿਸੇ ਬੰਦੇ ਨੇ ਉਸ ਗੰਨੇ ਨੂੰ ਚੂਪਣ ਤੋਂ ਇਨਕਾਰ ਕੀਤਾ? ਵਾਂਸ ਦੀ ਤਰ੍ਹਾਂ ਪੱਕਾ ਪੀਡਾ ਗੰਨਾ, ਉਹਨੂੰ ਅਸੀਂ ਦੰਦਾਂ ਨਾਲ ਛਿਲ ਕੇ ਆਪਣੇ ਮੂੰਹ ਨਾਲ ਚੂਸਦੇ ਰਹੇ, ਕਹਿਣ ਲੱਗੇ ਜਿਵੇਂ ਗੰਨੇ ਦਾ ਰਸ ਲੈਣ ਲਈ ਆਪਣੇ ਅੰਦਰ ਨੂੰ ਤੂੰ ਬੜਾ ਦੁੱਖ ਦੇਣਾ ਹੈ। ਇਸ ਤਰ੍ਹਾਂ ਪਿਆਰਿਆ, ਕਦੀ ਗੁਣ ਸੰਚਿਤ ਕਰਨ ਵਾਸਤੇ ਵੀ ਤੈਨੂੰ ਤਰੱਦਦ ਕਰਨਾ ਪਏ, ਉਹਨੂੰ ਝੱਲ ਲਈ, ਪਰ ਗੁਣ ਕਦੀ ਛੱਡੀ ਨਾ। ਸਤਿਗੁਰੂ ਦੇ ਬਚਨ ਨੇ ਕਬੀਰ, ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ, ਅਵਗਣਿਆਰੈ ਮਾਨਸੈ ਭਲੋ ਨਾ ਕਹਿ ਖੈ ਕੋਏ। ਔਗਣ ਸਾਡਾ ਨਜ਼ਰੀਆ ਹੈ ਆਪੋ ਆਪਣਾ। ਜੇ ਅਸੀਂ ਆਪਣੀ ਸੋਚ ਪੋਜ਼ਿਟਿਵ ਬਣਾ ਲਾਂਗੇ, ਉਸਾਰੂ ਬਣਾ ਲਾਂਗੇ, ਦੁਨੀਆਂ ਵਿੱਚ ਕੋਈ ਮਾੜਾ ਨਹੀਂ। ਤੇ ਜੇ ਆਪਾਂ ਹਰ ਇੱਕ ਥਾਂ ਤੋਂ ਔਗਣ ਦੇਖਦੇ ਰਹੇ, ਤੇ ਯਾਦ ਰੱਖਿਓ, ਖੁਦ ਆਪਣੇ ਆਪ ਵਿੱਚ ਇੱਕ ਦਿਨ ਗਵਾਚ ਜਾਵਾਂਗੇ। ਅੰਦਰ ਰੁੱਖਾ ਹੋ ਜਾਏਗਾ, ਅੰਦਰ ਰਸਦਾਇਕ ਨਹੀਂ ਰਹੇਗਾ। ਤੇ ਜਿੱਥੇ ਜਾਈਏ ਯਤਨ ਕਰੀਏ, ਮੈਂ ਬੇਨਤੀ ਕਰਾਂ ਕਿ ਯਤਨ ਕਰੀਏ ਕਿ ਸਿਰਫ ਗੁਣ ਚੇਤੇ ਕਰਨੇ ਨੇ, ਔਗਣ ਨਹੀਂ। ਔਗਣਾਂ ਤੋਂ ਆਪਣੇ ਆਪ ਨੂੰ ਰੋਕੀਏ। ਪਰ ਇਨਸਾਨ ਦੀ ਬਿਰਤੀ ਇਸ ਪਾਸੇ ਬਹੁਤ ਘੱਟ ਹੈ। ਡਾਕਟਰ ਨੇਕੀ ਸਾਹਿਬ ਨੇ, ਜਸਵੰਤ ਸਿੰਘ ਨੇਕੀ, ਉਹਨੇ ਕਿਤਾਬ ਲਿਖੀ ਸੀ ਵਿਸ਼ਵ ਅਰਦਾਸ। ਉਹਦੇ ਵਿੱਚ ਉਹ ਲਿਖਦੇ ਨੇ ਕਿ ਇਨਸਾਨ ਦਾ ਅੰਦਰ ਕਦੀ ਦੇਖੋ, ਇੱਕ ਮਨੋਵਿਗਿਆਨਕ ਨੇ ਚਿੱਟੇ ਰੰਗ ਦਾ ਕਾਗਜ਼ ਲਿਆ ਤੇ ਉਸ ਕਾਗਜ਼ ਦੇ ਬਿਲਕੁਲ ਵਿਚਕਾਰ ਮੱਧ ਵਿੱਚ ਉਹਨੇ ਪੈਨ ਦੇ ਨਾਲ, ਕਾਲੇ ਪੈਨ ਨਾਲ, ਕਾਲੀ ਸ਼ਾਹੀ ਦੇ ਨਾਲ ਇੱਕ ਛੋਟਾ ਜਿਹਾ ਧੱਬਾ ਲਾ ਦਿੱਤਾ ਕਾਲੇ ਰੰਗ ਦਾ। ਤੇ ਇੰਨਾ ਵੱਡਾ ਸਫੇਦ ਕਾਗਜ਼ ਤੇ ਚੁਰਸਤੇ ਵਿੱਚ ਖਲੋ ਗਿਆ। ਹਰ ਲੰਘਣ ਵਾਲੇ ਨੂੰ ਪੁੱਛਦਾ, ਜੋ ਮੈਂ ਆਪਣੇ ਹੱਥ ਵਿੱਚ ਕਾਗਜ਼ ਪਕੜਿਆ, ਇਹਦੇ ਵਿੱਚ ਤੈਨੂੰ ਕੀ ਦਿਸਦਾ? ਹਰ ਇੱਕ ਨੇ ਦੇਖਣੇ ਕਹਿਣਾ ਕਾਲਾ ਧੱਬਾ। ਉਸਨੇ ਸਵਾ ਤੋਂ ਲੈ ਕੇ ਸ਼ਾਮ ਤੱਕ ਸੈਂਕੜੇ ਲੋਕਾਂ ਤੋਂ ਪੁੱਛਿਆ ਕਿ ਮੇਰੇ ਹੱਥ ਵਿੱਚ ਪਕੜੇ ਹੋਏ ਕਾਗਜ਼ ਵਿੱਚੋਂ ਤੁਹਾਨੂੰ ਨਜ਼ਰ ਕੀ ਆਇਆ? ਹਰ ਇੱਕ ਦਾ ਉੱਤਰ ਸੀ ਕਾਲੇ ਰੰਗ ਦਾ ਧੱਬਾ। ਸ਼ਾਮ ਨੂੰ ਉਹਨੇ ਕਿਹਾ, ਕਹਿਣ ਲੱਗਾ, ਸੱਚ ਜਾਣੋ, ਬੰਦਾ ਇੰਨਾ ਕੁ ਔਗਣਾਂ ਵਿੱਚ ਗਰਕ ਚੁੱਕਾ, ਇਹਨੂੰ 4 ਫੁੱਟ ਚਿੱਟਾ ਕਾਗਜ਼ ਨਜ਼ਰ ਨਹੀਂ ਆਇਆ, ਸਿਰਫ ਇਹਨਾਂ ਨੂੰ ਨਿੱਕਾ ਜਿਹਾ ਕਾਲਾ ਧੱਬਾ ਹੀ ਦਿਸਦਾ ਰਿਹਾ। ਜੇ ਕਿਤੇ ਉਸਾਰੂ ਸੋਚ ਹੁੰਦੀ ਤੇ ਵੇਖਣ ਵਾਲਾ ਕਹਿੰਦਾ, ਧੱਬੇ ਨੂੰ ਛੱਡ, ਇੰਨਾ ਚਿੱਟੇ ਰੰਗ ਦਾ ਕਾਗਜ਼ ਤੂੰ ਹੱਥ 'ਚ ਪਕੜਿਆ। ਕਹਿੰਦਾ, ਇਤਨਾ ਵੱਡਾ ਕਾਗਜ਼, ਉਹਦੇ ਵਿੱਚੋਂ ਸਿਰਫ ਕਾਲਾ ਰੰਗ ਦਿਸਿਆ, ਕਿਸੇ ਨੂੰ ਇਹ ਨਾ ਪ੍ਰਤੀਤ ਹੋਇਆ ਕਿ ਇਸ ਕਾਲੇ ਦੇ ਨਾਲ ਬਹੁਤਾਤ ਵੀ ਜਿਹੜਾ ਕਾਗਜ਼ ਹੈ ਉਹ ਚਿੱਟੇ ਰੰਗ ਦਾ ਹੈ। ਭਾਈ ਗੁਰਦਾਸ ਜੀ, ਜਿਹੜੇ ਗੁਰਮਤ ਦੇ ਮਹਾਨ ਵਿਆਖਿਆਕਾਰ ਨੇ, ਉਹਨਾਂ ਦਾ ਇੱਕ ਅੰਮ੍ਰਿਤ ਬੋਲ ਹੈ ਉਹਨਾਂ ਦੀ ਰਚਨਾ ਵਿੱਚ। ਸਿਰ ਮੈਂ ਪਹਿਲਾਂ ਬੇਨਤੀ ਕਰ ਰਿਹਾ ਕਿ ਓੜਕ ਪ੍ਰੀਤ ਉਹਦੀ ਨਿਭੇਗੀ ਪਿਆਰਿਓ, ਜਿਹੜਾ ਸਹੀ ਅਰਥਾਂ ਵਿੱਚ ਗੁਣਾਂ ਦਾ ਗ੍ਰਾਹਕ ਬਣ ਕੇ ਚੱਲੇਗਾ। ਭਾਈ ਸਾਹਿਬ ਦਾ ਬਚਨ ਹੈ, ਕਹਿੰਦੇ ਨੇ ਦੇਖੋ, ਉਹਨਾਂ ਨੇ 4-5 ਉਦਾਹਰਨਾਂ ਦਿੱਤੀਆਂ ਨੇ, 3-4, ਕਿ ਹਰ ਇੱਕ ਬੰਦੇ ਦਾ ਨਜ਼ਰੀਆ ਵੱਖਰੋ ਵੱਖਰਾ ਹੈ। ਸਾਉਣ ਦਾ ਮਹੀਨਾ ਆਇਆ, ਬੱਦਲ ਚੜੇ ਨੇ, ਕਾਲੀਆਂ ਘਟਾਵਾਂ ਉਮੜ ਕੇ ਆਈਆਂ, ਬਿਜਲੀ ਚਮਕੀ ਤੇ ਮੋਰ ਜਿਹੜਾ ਉਹ ਬੱਦਲ ਨੂੰ ਦੇਖ ਕੇ ਪਹਿਲਾਂ ਪਾਉਣ ਲੱਗਾ। ਤੇ ਜਦੋਂ ਮੋਰ ਪਹਿਲਾਂ ਪਾਏ ਤੇ ਵੇਖਣ ਵਾਲਿਆਂ ਨੇ ਮੋਰ ਨੂੰ ਦੇਖਿਆ, ਜਿਹੜੇ ਗੁਣਾਂ ਦੇ ਗ੍ਰਾਹਕ ਸਨ ਉਹਨਾਂ ਦਾ ਨਜ਼ਰੀਆ ਤੇ ਜਿਹੜੇ ਔਗਣ ਇਕੱਠੇ ਕਰਨ ਵਾਲੇ ਨੇ ਉਹਨਾਂ ਦੇ ਦੇਖਣ ਦਾ ਢੰਗ। ਗੁਣਾਂ ਦੇ ਗ੍ਰਾਹਕ ਨੇ ਕਾਲੇ ਬੱਦਲ ਦੇਖੇ ਤੇ ਉਹਨੇ ਵੇਖ ਕੇ ਕਿਹਾ, ਵਾਹ ਮੇਰੇ ਰੱਬ ਜੀ, ਅਜਿਹੋ ਜਿਹਾ ਤੂੰ ਰੰਗ ਇਸ ਪੰਛੀ ਵਿੱਚ ਭਰ ਦਿੱਤੇ, ਇਹ ਕਦੀ ਨਾ ਫਿੱਕੇ ਪੈਂਦੇ ਨੇ, ਨਾ ਇਹਨਾਂ ਨੇ ਕਦੀ ਖਤਮ ਹੋਣਾ ਹੈ। ਮੋਰ ਦੇ ਖੰਭ ਕਿਤਨੇ ਚੰਗੇ ਨੇ, ਮੋਰ ਦੀਆਂ ਅੱਖਾਂ ਕਿਤਨੀਆਂ ਪਿਆਰੀਆਂ ਨੇ, ਮੋਰ ਜਦੋਂ ਬੋਲਦਾ ਕਿੰਨਾ ਸੋਹਣਾ ਲੱਗਦਾ ਹੈ। ਉਹਨੇ ਸਿਫਤਾਂ ਕਰ ਦਿੱਤੀਆਂ ਮੋਰ ਦੇ ਪੰਖ ਦੀਆਂ, ਮੋਰ ਦੇ ਨੇਤਰਾਂ ਦੀਆਂ, ਮੋਰ ਦੇ ਬੋਲ ਦੀਆਂ। ਤੇ ਔਗਣ ਇਕੱਠੇ ਕਰਨ ਵਾਲਾ ਕਹਿੰਦਾ, ਚੁੱਪ ਕਰ, ਤੂੰ ਇਹੀ ਗੱਲਾਂ ਕਰੀ ਜਾਂਦਾ, ਪਰ ਇਹਦੇ ਪੈਰਾਂ ਵੱਲ ਝਾਤੀ ਮਾਰ ਕੇ ਦੇਖ, ਇਹਦੇ ਪੈਰ ਤਾਂ ਮੈਲ ਨਾਲ ਭਰੇ ਪਏ। ਹੁਣ ਇੱਕੋ ਮੋਰ ਹੈ, ਦੇਖਣ ਵਾਲੇ 2 ਬੰਦੇ ਨੇ, ਇੱਕ ਨੂੰ ਖੰਭਾਂ ਵਿੱਚੋਂ ਰੰਗ ਦਾ ਗੁਣ ਦਿਸਦਾ, ਮੋਰ ਦੀਆਂ ਅੱਖਾਂ ਦਿਸਦੀਆਂ ਨੇ, ਮੋਰ ਦੇ ਕੇਵਲ ਬੋਲ ਦਿਸਦੇ ਨੇ,
ਤੇ ਦੂਜਾ ਜਿਹੜਾ ਪੈਰਾਂ ਤੇ ਨਿਗਾਹ ਟਿਕਾਈ ਬੈਠਾ ਉਹ ਸਾਰੇ ਉਹਦੇ ਔਗਣਾਂ ਨੂੰ ਉਹ ਕੇਵਲ ਪੈਰਾਂ ਵਿੱਚੋਂ ਦੇਖੀ ਜਾਂਦਾ ਗੁਣਾਂ ਨੂੰ ਛੱਡ ਬੈਠਾ। ਭਾਈ ਸਾਹਿਬ ਕਹਿੰਦੇ ਨੇ ਜੇ ਮੋਰ ਨੂੰ ਦੇਖਣ ਤੁਰਿਆ ਤੇ ਖੰਭ ਦੇਖੀ, ਆਵਾਜ਼ ਦੇਖੀ, ਨੇਤਰ ਦੇਖੀ, ਪੈਰਾਂ ਵੱਲ ਝਾਤੀ ਮਤ ਪਾ। ਦੂਸਰਾ ਬਚਨ ਭਾਈ ਸਾਹਿਬ ਨੇ ਕੀਤਾ, ਕਹਿਣ ਲੱਗੇ ਕਿਸੇ ਆਦਮੀ ਨੂੰ ਅੰਮ੍ਰਿਤ ਫਲ ਦਿੱਤਾ ਜਾਏ। ਅੰਮ੍ਰਿਤ ਫਲ ਤੋਂ ਮੁਰਾਦ ਅੰਬ ਦਾ ਫਲ, ਤੇ ਉਸ ਅੰਬ ਦਾ ਫਲ ਖਾਣ ਵਾਸਤੇ ਕਿਹਾ ਜਾਏ ਵੀ ਇਹਦੇ ਵਿੱਚ ਅੰਮ੍ਰਿਤ ਵਰਗਾ ਸਵਾਦ, ਤੇ ਜਿਸ ਨੇ ਗੁਣ ਲੈਣਾ ਉਹ ਉਸ ਅੰਬ ਦੇ ਰਸ ਨੂੰ ਮਾਣੇਗਾ, ਚੱਖੇਗਾ, ਅੰਬ ਛਕੇਗਾ। ਪਰ ਜਿਹਨੇ ਔਗਣ ਇਕੱਠੇ ਕਰਨੇ ਨੇ, ਕਹਿੰਦਾ ਐਵੇਂ ਸਿਫਤਾਂ ਕਰੀ ਜਾਂਦੇ ਨੇ ਅੰਬ ਦੀਆਂ, ਇਹਦੀ ਗਿਟਕ ਨੂੰ ਤੋੜ ਕੇ ਇਹਦੇ ਵਿੱਚ ਜਿਹੜਾ ਬੀਜ ਉਹਨੂੰ ਖਾ ਕੇ ਦੇਖੋ, ਜ਼ਹਿਰ ਨਾਲੋਂ ਵੱਧ ਕੌੜਾ। ਹੁਣ ਇੱਕ ਅੰਬ ਹੈ, ਇੱਕ ਨੂੰ ਸਿਰਫ ਮਿਠਾਸ ਭਰਿਆ ਰਸ ਨਜ਼ਰੀ ਆਉਂਦਾ, ਤੇ ਦੂਸਰੇ ਬੰਦੇ ਨੂੰ ਉਹਦੇ ਵਿੱਚ ਪਈ ਹੋਈ ਕੁੜੱਤਨ, ਉਹਦੇ ਵਿੱਚ ਪਿਆ ਹੋਇਆ ਜ਼ਹਿਰ ਵਰਗੀ ਗੁਠਲੀ ਨਜ਼ਰ ਆਉਂਦੀ ਏ। ਇਸੇ ਤਰ੍ਹਾਂ ਹੀ ਸੰਸਾਰ ਹੈ, ਕਿਸੇ ਵਿੱਚੋਂ ਕਿਸੇ ਨੂੰ ਰਸ ਮਿਲਦਾ, ਜਿਹਨੇ ਗੁਣ ਲੈਣਾ ਤੇ ਜਿਹਨੇ ਔਗਣ ਇਕੱਠੇ ਕਰਨੇ ਨੇ ਪਿਆਰਿਓ, ਉਹ ਕੇਵਲ ਉਹਦੇ ਉਹਨਾਂ ਸ਼ਬਦਾਂ ਨੂੰ ਚੇਤੇ ਕਰੀ ਜਾਏਗਾ ਜਿਹਦੇ ਵਿੱਚੋਂ ਰਸ ਨਿਕਲੇ। ਭਾਈ ਸਾਹਿਬ ਨੇ ਤੀਸਰੀ ਗੱਲ ਕਹੀ, ਸਾਨੂੰ ਸਮਝਾਇਆ, ਤੇ ਵੈਸੇ ਗੁਰੂ ਜੀ ਮਿਹਰ ਕਰਨ, ਜਿਉਂ ਜਿਉਂ ਇਨਸਾਨ ਸ਼ਬਦ ਦੀ ਕਮਾਈ ਕਰਦਾ, ਅਭਿਆਸ ਕਰਦਾ, ਤਿਉਂ ਤਿਉਂ ਗੁਰੂ ਗ੍ਰੰਥ ਸਾਹਿਬ ਜੀ ਉਹਨੂੰ ਆਤਮਕ ਜੀਵਨ ਜੀਣ ਦੀ ਆਪ ਸੋਝੀ ਬਖਸ਼ੀ ਜਾਂਦੇ ਨੇ। ਤੂੰ ਕਿਵੇਂ ਤੁਰਨਾ ਹੈ? ਸੇਵਾ ਪੰਥੀ ਮਹਾਂਪੁਰਸ਼ ਇੱਕ ਹੋਏ ਨੇ ਭਾਈ ਧਰਮਦਾਸ ਜੀ, ਤੇ ਸੇਵਾ ਪੰਥੀ ਮਹਾਂਪੁਰਸ਼ ਇਹ ਇੰਨੀ ਕਮਾਈ ਵਾਲੇ ਜਪਤਵ ਵਾਲੇ ਸੱਜਣ ਸਨ ਕਿ ਇਹ ਸੇਵਾ ਭਾਵਨਾ ਵਿੱਚ ਦਿਨ ਰਾਤ ਇਹਨਾਂ ਰਹਿਣਾ, ਬਾਣੀ ਪੜ੍ਹਨੀ, ਹੱਥੀ ਵਾਣ ਵਟਣਾ, ਵਾਣ ਵੇਚ ਕੇ ਜਿਹੜੇ ਪੈਸੇ ਹੋਣੇ ਆਪਣੇ ਤਨ ਮਰਵਾ ਮਾਤਰ ਰੱਖ ਕੇ ਬਾਕੀ ਲੋੜਵੰਦਾਂ ਵਿੱਚ ਦੇ ਦੇਣੇ। ਭਾਈ ਧਰਮਦਾਸ ਕੋਲ ਇੱਕ ਸਾਧੂ ਆਇਆ ਕਿਸੇ ਦੂਜੇ ਅਸਥਾਨ ਤੋਂ, ਉਹਨੇ ਆ ਕੇ ਦੋ ਚਾਰ ਦਿਨ ਸੇਵਾ ਕੀਤੀ ਭਾਈ ਧਰਮਦਾਸ ਨੇ ਉਸ ਸਾਧੂ ਜਿਹਾ ਉਸ ਸੱਜਣ ਦੀ, ਤੇ ਜਿੱਥੋਂ ਉਹ ਬੰਦਾ ਆਇਆ ਸੀ ਨਾ ਭਾਈ ਧਰਮਦਾਸ ਕੋਲ, ਉਥੋਂ ਇੱਕ ਚਿੱਠੀ ਮਹੰਤ ਨੇ ਲਿਖ ਦਿੱਤੀ ਕਿ ਜਿਹੜਾ ਬੰਦਾ ਤੁਹਾਡੇ ਅਸਥਾਨ ਤੇ ਆਇਆ, ਤੁਹਾਡੇ ਟਿਕਾਣੇ ਤੇ ਆਇਆ, ਮੈਂ ਤੁਹਾਨੂੰ ਪਹਿਲਾਂ ਦੱਸ ਦਿਆਂ ਕਿ ਤੁਸੀਂ ਭਾਵਨਾ ਨਾਲ ਇਹਦੀ ਸੇਵਾ ਕਰਦੇ ਹੋ, ਪਰ ਚਾਰ ਇਹਦੇ ਵਿੱਚ ਆ ਔਗਣ ਜੇ ਬੜੇ ਵੱਡੇ। ਉਹਨੇ ਚਿੱਠੀ ਲਿਖ ਕੇ ਭੇਜ ਦਿੱਤੀ, ਪੱਤਰਿਕਾ ਭੇਜੀ, ਇਹਦੇ ਵਿੱਚ ਚਾਰ ਔਗਣ ਨੇ। ਹੁਣ ਜੇ ਕੋਈ ਔਗਣਾਂ ਨੂੰ ਇਕੱਠਾ ਕਰਨ ਵਾਲਾ ਹੁੰਦਾ ਤੇ ਸ਼ਾਮ ਤੋਂ ਪਹਿਲਾਂ ਉਹਨੂੰ ਟਿਕਾਣੇ ਤੋਂ ਗੁਰਦੁਆਰੇ ਤੋਂ ਬਾਹਰ, ਕਿਉਂਕਿ ਪਿਆਰਿਓ ਦੁਨੀਆਂ ਤਿਲਕਣ ਬਾਜੀ, ਜੇ ਹਮਦਰਦੀ ਵਾਲਾ ਖਿਰਦਾ ਕਦੀ ਰੱਖ ਕੇ ਦੇਖੇ ਗੁਰਸਿੱਖ। ਇੱਕ ਬੰਦਾ ਸੜਕ ਤੇ ਡਿੱਗਦਾ ਤੇ ਅਸੀਂ ਭਾਵੇਂ ਉਹਨੂੰ ਨਾ ਜਾਣਦੇ ਹੋਈਏ, ਸਾਡੀ ਬਰਾਦਰੀ, ਸਾਡਾ ਰਿਸ਼ਤਾ, ਅਸੀਂ ਕੁਛ ਨਾ ਜਾਣੀਏ, ਅਸੀਂ ਉਹਦੇ ਨਾਲ ਬੋਲੀ ਵੀ ਨਾ ਸਮਝਦੇ ਹੋਈਏ, ਪਰ ਇੱਕੋ ਦਮ ਹੱਦ ਹਮਦਰਦੀ ਨਾਲ ਭਰੇ ਉਸ ਡਿੱਗੇ ਹੋਏ ਨੂੰ ਚੁੱਕਣ ਦਾ ਯਤਨ ਕਰਨੇ ਆ ਨਾ। ਜੇ ਕੋਈ ਬੰਦਾ ਬਾਹਰੋਂ ਡਿੱਗ ਪੈਂਦਾ, ਸਰੀਰਕ ਤੌਰ ਤੇ ਕੋਈ ਡਿੱਗਦਾ, ਉਹਨੂੰ ਸਾਰੇ ਲੋਕ ਹਮਦਰਦੀ ਨਾਲ ਚੁੱਕਣ ਜਾਂਦੇ ਨੇ, ਤੇ ਜਦੋਂ ਕੋਈ ਬੰਦਾ ਅੰਦਰੋਂ ਡਿੱਗ ਪਵੇ ਉਹਦੇ ਨਾਲ ਨਫ਼ਰਤ ਨਾ ਕਰੀਏ, ਉਹਨੂੰ ਵੀ ਚੁੱਕਣ ਦਾ ਯਤਨ ਕਰੀਏ। ਸਰੀਰਕ ਤੌਰ ਤੇ ਦਰਦ ਅਸੀਂ ਰੱਖਣੇ ਆ, ਪਰ ਜਦੋਂ ਕੋਈ ਅੰਦਰੋਂ ਜੀਵਨ ਵਿੱਚ ਡਿੱਗਦਾ ਹੈ, ਬਸ ਇਹੀ ਗੱਲ ਮੇਰੇ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਘਰ ਦੀ ਹੈ, ਜਿਹਦੇ ਘਰ ਚ ਖੋਪੜੀਆਂ ਟੰਗੀਆਂ ਸਨ, ਬਾਬਾ ਉਹਨੂੰ ਵੀ ਚੁੱਕਣ ਚਲਾ ਗਿਆ। ਜਿਸ ਘਰ ਦੀ ਸਰਾਂ ਦੇ ਖੂਹ ਦੇ ਵਿੱਚ ਲੋਕ ਮਾਰ ਕੇ ਸੱਟੇ ਜਾਂਦੇ ਸਨ, ਮੇਰੇ ਬਾਬੇ ਨੇ ਸੱਚੀ ਮੁੱਚੀ ਉਹਨੂੰ ਸੰਤ ਸੱਜਣ ਬਣਾ ਦਿੱਤਾ। ਹਜ਼ੂਰ ਅੰਦਰੋਂ ਡਿੱਗਿਆ ਹੋਇਆ ਨੂੰ ਚੁੱਕਣ ਆਏ ਨੇ, ਤੇ ਤਾਂ ਹੀ ਸਤਿਗੁਰੂ ਦੀ ਬਾਣੀ ਵਿੱਚ ਅਸੀਂ ਦੇਖਨੇ ਆ ਕਿ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਰਹਿੰਦਾ, ਉਹਨੂੰ ਬਾਬਾ ਜੀ ਬਾਣੀ ਚ ਬੋਲ ਕੇ ਕਹਿੰਦੇ ਨੇ, ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਜੇ ਤੇਰਾ ਕਿਤੇ ਟਿਕਾਣਾ ਨਹੀਂ ਰਹਿ ਗਿਆ, ਤੂੰ ਮੇਰੇ ਕੋਲ ਆ। ਬਾਣੀ ਵਿੱਚ ਤਾਂ ਇੱਕ ਹੋਰ ਵੀ ਬਚਨ ਹੁੰਦਾ, ਮੈਂ ਸਿਰਫ ਵਿਆਖਿਆ ਕਰੀ ਜਾ ਰਿਹਾ, ਪਰ ਖਿਮਾ ਕਰਿਓ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ, ਜਿੱਡੇ ਵੱਡੇ ਤੇਰੇ ਬਚਨ ਨੇ, ਸਾਡਾ ਜੀਵਨ ਓਡਾ ਵੱਜਾ ਨਹੀਂ, ਕਿਉਂਕਿ ਅਸੀਂ ਦਵੈਸ਼ ਚ ਜੀ ਰਹੇ ਹਾਂ। ਜਿੰਨੇ ਵੱਡੇ ਤੇਰੇ ਬਚਨ ਨੇ, ਸਤਿਗੁਰੂ ਨੇ ਤਾਂ ਇੱਥੋਂ ਤੱਕ ਕਿਹਾ ਵੀ ਜਿਸ ਬੰਦੇ ਨੂੰ ਸੰਸਾਰ ਧੱਕੇ ਮਾਰਦਾ ਉਹ ਪਰਮਾਤਮਾ ਦੇ ਘਰ ਵੱਲ ਜਾਂਦਾ ਹੈ। ਇਹੀ ਕਹਿੰਦਾ ਨਾ ਮੇਰਾ ਸੰਸਾਰ ਵਿੱਚ ਕੋਈ ਨਹੀਂ, ਚਲੋ ਨਿਰੰਕਾਰ ਤਾਂ ਮੇਰਾ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਜਿਹਨੂੰ ਨਿਰੰਕਾਰ ਦੀ ਦਰਗਾਹ ਵਿੱਚੋਂ ਵੀ ਧੱਕੇ ਮਾਰ ਦਿੱਤੇ ਜਾਂ ਜਾ ਚਲਾ ਜਾ, ਤੇਰੇ ਵਰਗੇ ਪਾਪੀ ਨੂੰ ਇੱਥੇ ਕੋਈ ਥਾਂ ਨਹੀਂ। ਕਹਿੰਦੇ ਉਹ ਕਿਹੜੇ ਟਿਕਾਣੇ ਤੇ ਜਾਏ? ਸੰਸਾਰ ਉਹਨੂੰ ਧੱਕ ਦਿੱਤਾ, ਨਿਰੰਕਾਰ ਦੇ ਘਰ ਉਹਨੂੰ ਢੋਈ ਨਾ ਮਿਲੀ। ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਹਿੰਦੇ ਨੇ ਇਹੋ ਜਿਹਾ ਧੱਕਿਆ ਹੋਇਆ ਬੰਦਾ ਰੱਬ ਦੇ ਘਰ ਦਾ, ਦੁਨੀਆਂ ਦੇ ਘਰ ਦਾ, ਜੇ ਕਿਤੇ ਗੁਰੂ ਨਾਨਕ ਦੀ ਸ਼ਰਨ ਚ ਆ ਜਾਏ ਨਾ, ਤੇ ਗੁਰੂ ਰੱਬ ਦੇ ਦਰ ਤੋਂ ਧੱਕਿਆ ਹੋਇਆ ਨੂੰ ਵੀ ਸੀਨੇ ਨਾਲ ਲਾ ਕੇ ਪਵਿੱਤਰ ਕਰ ਦਿੰਦਾ ਹੈ। ਬਾਣੀ ਦੇ ਬਚਨ ਨੇ ਆਪੇ ਕੁਦਰਤ ਸਾਜ ਕਹਿ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ, ਖਰੇ ਖਜ਼ਾਨੇ ਪਾਈਆਂ ਖੋਟੇ ਸਟੀਆਂ ਵਾਰ ਵਾਰ, ਖੋਟੀ ਖੋਟੇ ਸੱਚੀ ਦਰਗਹਿ ਸੁੱਟੀਆਂ ਕਿਸ ਆਗੈ ਕਰੇ ਪੁਕਾਰ, ਸੱਚੀ ਦਰਗਹਿ ਸੁੱਟੀਆਂ ਕਿਸ ਆਗੈ ਕਰੇ ਪੁਕਾਰ। ਸਾਹਿਬ ਨੇ ਕਿਹਾ ਸਤਿਗੁਰ ਪਿੱਛੇ ਭੱਜ ਪਵੇ ਏਖਾ ਕਰਨੀ ਸਾਰ, ਕਿਉਂਕਿ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨਹਾਰ। ਗੁਰੂ ਤਾਂ ਖੋਟੇ ਤੋਂ ਵੀ ਖਰੇ ਕਰ ਦਿੰਦੇ ਨੇ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਉਹ ਮਹਾਂਪੁਰਸ਼ ਸੇਵਾ ਪੰਥੀ ਧਰਮਦਾਸ, ਉਹਦੇ ਕੋਲ ਆਏ ਕੋਈ ਸੱਜਣ ਬਾਰੇ ਕਿਹਾ ਗਿਆ ਕਿ ਬਾਬਾ ਜੀ ਜਿਸ ਬੰਦੇ ਨੂੰ ਤੁਸੀਂ ਆਪਣੇ ਅਸਥਾਨ ਤੇ ਰੱਖ ਕੇ ਰੋਟੀ ਪਾਣੀ ਕੱਪੜਾ ਦਿੰਦੇ ਹੋ, ਇਹਦੇ ਚ ਫਲਾਣੇ ਫਲਾਣੇ ਚਾਰ ਔਗਣ ਨੇ। ਤੇ ਜਦੋਂ ਉਸ ਮਹਾਂਪੁਰਸ਼ ਨੇ ਚਿੱਠੀ ਪੜ੍ਹੀ ਭਾਈ ਧਰਮਦਾਸ ਜੀ ਨੇ, ਤੇ ਇਹ ਜਿਹੜੇ ਸੰਤ ਮਹਾਂਪੁਰਸ਼ ਜਿੰਨੇ ਸਨ ਤਕਰੀਬਨ ਪੁਰਾਤਨ ਸੀ ਦੇਖਣਿਆ, ਇਹ ਸਾਰੇ ਕਮਾਈਆਂ ਵਾਲੇ ਸਨ। ਹੁਣ ਤਾਂ ਗੱਲ ਵੱਖਰੀ ਹੋ ਗਈ ਨਾ, ਹੁਣ ਸਿਰਫ ਜਿਤਨਾ ਕਿਸੇ ਦਾ ਬਾਹਰ ਦਾ ਅਡੰਬਰ ਜ਼ਿਆਦਾ ਹੈ ਤੇ ਜਿਤਨਾ ਕਿਸੇ ਕੋਲ ਵੱਧ ਪੈਸਾ ਸੀ, ਆਤਮਕ ਜੀਵਨ ਵੀ ਉਸ ਮਹਾਂਪੁਰਸ਼ ਦਾ ਉਤਨਾ ਵੱਡਾ ਮਿਥ ਲੈਂਦੇ ਨਹੀਂ। ਬਾਣੀ ਪੜ੍ਹਦੇ ਹੋ ਤੁਸੀਂ ਆਸਾ ਕੀ ਵਾਰ ਗੁਰਮੁਖੋ, ਮੇਰੇ ਗੁਰੂ ਨੇ ਸਾਨੂੰ ਖੰਸ ਬਿਰਤੀ ਦਿੱਤੀ ਹੈ। ਕਹਿੰਦੇ ਨੇ ਮਤਾ ਕਿਸੇ ਬੰਦੇ ਦੇ ਪਿੱਛੇ ਤੁਰਨ ਵਾਲੀ ਕਤਾਰ ਨੂੰ ਦੇਖ ਕੇ ਤੇ ਉਹਦੇ ਕੱਪੜਿਆਂ ਨੂੰ ਦੇਖ ਕੇ ਕਹਿ ਬੜਾ ਪਹੁੰਚਿਆ ਹੈ, ਤੇ ਇੱਕ ਪਹੁੰਚਿਆ ਹੋਇਆ ਕਿਤੇ ਲੀਰਾਂ ਵਿੱਚ ਤੁਰਦਾ ਹੋਵੇ ਉਹਨੂੰ ਘਰੋਂ ਕਦੀ ਧੱਕੇ ਨਾ ਮਾਰ ਦੇ। ਤੁਸੀਂ ਇੱਕ ਬਚਨ ਪੜ੍ਹਦੇ ਹੋ ਅੰਦਰੋਂ ਝੂਠੇ ਪੈਜ ਬਾਹਰ, ਅੰਦਰ ਅਡੰਬਰ ਤੇ ਬਾਹਰ ਕੇਵਲ ਭੇਖ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੜਸਠ ਤੀਰਥ ਜੇ ਨਾਵੇਂ ਉਤਰੈ ਨਾਹੀਂ ਮੈਲ। ਪਰ ਅਗਲੀ ਤੁਕ ਪੜ੍ਹਿਓ, ਕਹਿਣ ਲੱਗੇ ਬੀਜ ਨਾਸ ਨਹੀਂ ਹੁੰਦਾ, ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ ਤਿੰਨ ਲੇਹ ਲੱਗਾ ਰੱਬ ਸੇਤੀ ਦੇਖਣੈ ਵਿਚਾਰ, ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ, ਪਰਵਾਹ ਨਾਹੀਂ ਕਿਸੈ ਕੇਰੀ ਬਾਜ ਸੱਚੇ ਨਾ, ਕਿ ਸੱਚੇ ਰੱਬ ਤੋਂ ਬਿਨਾਂ ਉਹਨਾਂ ਨੂੰ ਪਰਵਾਹ ਨਹੀਂ। ਕਹਿੰਦੇ ਨੇ ਉਹਨਾਂ ਦੀਆਂ ਲੀਰਾਂ ਮਤ ਦੇਖੀ, ਕਿਉਂਕਿ ਉਹਨਾਂ ਲੀਰਾਂ ਦੇ ਥੱਲੇ ਕੀਮਤੀ ਰੇਸ਼ਮ ਵੀ ਹੈ। ਗੁਰਮਤ ਦਾ ਨਜ਼ਰੀਆ ਬੜੇ ਕਮਾਲ ਦਾ ਹੈ। ਬਾਬਾ ਰਵਿਦਾਸ ਉਹਨਾਂ ਦੇ ਸੰਬੰਧੀ, ਕਿਉਂਕਿ ਜਦੋਂ ਅਸੀਂ ਰਵਿਦਾਸ ਜੀ ਦੀ ਬਾਣੀ ਪੜ੍ਹਨੇ, ਤੁਸੀਂ ਬਾਣੀ ਪੜ੍ਹਨ ਵਾਲੇ ਬੈਠੇ ਹੋ, ਕਬੀਰ ਜੀ ਦੀ ਬਾਣੀ ਤੇ ਰਵਿਦਾਸ ਜੀ ਦੀ ਬਾਣੀ ਸਾਹਮਣੇ ਰੱਖ ਕੇ ਕਦੀ ਦੇਖਿਓ। ਕਬੀਰ ਜੀ ਦਾ ਸੁਭਾਅ ਇਉਂ ਕਹਿ ਲਵਾਂ, ਪੰਜਾਬੀ ਦੇ ਸ਼ਬਦ ਵੀ ਪੂਰਾ ਖਾੜਕੂ, ਲਿਹਾਜ਼ ਨਹੀਂ ਕਰਨਾ, ਝੂਠੇ ਦੇ ਘਰ ਤੱਕ ਹੱਥ ਲਾ ਕੇ ਆਉਣਾ। ਜੇ ਕਿਸੇ ਨੇ ਗੱਲ ਕਰ ਦਿੱਤੀ ਨਾ, ਫਿਰ ਇਹ ਨਹੀਂ ਵੀ ਕਬੀਰ ਨੂੰ ਕੋਈ ਗੱਲ ਕਰਕੇ ਘਰ ਤੁਰ ਜਾਏ। ਜੇ ਕਿਸੇ ਕਹਿ ਦਿੱਤਾ ਦੋ ਕੌਡੀ ਦਾ ਜੁਲਾਇਆ, ਉਹਨੇ ਫਿਰ ਰਾਹ ਚ ਰੋ ਕੇ ਕਹਿ ਦਿੱਤਾ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ, ਘਰ ਨਹੀਂ ਜਾਣ ਦਿੱਤਾ। ਰੋਕ ਕੇ ਕਹਿ ਦਿੱਤਾ ਤੁਮਕਤ ਬਾਮਣ ਖਮਕਤ ਸੂਦ, ਖਮਕਤ ਲੋਹੂ ਤੁਮਕਤ ਦੂਧ, ਤੇਰੀਆਂ ਨਾੜਾਂ ਚ ਖੂਨ ਦੀ ਥਾਂ ਤੇ ਦੁੱਧ ਚੱਲਦਾ, ਮੇਰੀਆਂ ਨਾੜਾਂ ਚ ਇਕੱਲਾ ਖੂਨ, ਜੇ ਤੂੰ ਹੀ ਪੰਜਾਂ ਤੱਤਾਂ ਦਾ ਮੈਂ ਪੰਜਾਂ ਤੱਤਾਂ ਦਾ, ਤੇਰੇ ਅੰਦਰ ਵੀ ਮਾਸ ਹੱਡ ਚੰਮ ਤੇ ਖੂਨ ਮੇਰੇ ਵਿੱਚ ਵੀ, ਉਹ ਤੂੰ ਕਹਿੰਦਾ ਬ੍ਰਾਹਮਣ ਬਣ ਗਿਆ। ਉਹਨੇ ਲਿਹਾਜ਼ ਨਹੀਂ ਕੀਤਾ ਤੇ ਚੇਤੇ ਰੱਖਿਓ ਇੰਨਾ ਖਿਰਦਾ ਪਵਿੱਤਰ ਬਾਬੇ ਕਬੀਰ ਨੇ ਘਰ ਦੀ ਲੜਾਈ ਵੀ ਬਾਣੀ ਚ ਲੈ ਆਂਦੀ। ਮੈਂ ਸ਼ਾਇਦ ਇੱਥੇ ਪਿਛਲੇ ਦਿਨ ਇੱਕ ਬੇਨਤੀ ਕੀਤੀ ਹੈ ਕਿ ਅਸੀਂ ਆਮ ਤੌਰ ਤੇ ਪਰਦੇ ਪਾਉਂਦੇ ਹਾਂ, ਘਰ ਦੀ ਗੱਲ ਢੱਕਦੇ ਹਾਂ, ਲੜਾਈ ਕੋਈ ਹੋਵੇ ਪ੍ਰਾਹੁਣਾ ਆ ਜਾਏ ਤਾਂ ਵੀ ਅਸੀਂ ਹੱਸ ਪੈਂਦੇ, ਆਪਾਂ ਮੁਸਕਰਾਉਂਦੇ ਹਾਂ। ਤੇ ਜਿੱਦਣ ਕਬੀਰ ਦੇ ਘਰ ਡਾਂਗ ਖੜਕੀ ਨਾ, ਸਿੱਧੇ ਪੇਂਡੂ ਸ਼ਬਦ ਨੇ, ਉਹਨਾਂ ਪੁੱਛਿਆ ਵੀ ਅੱਜ ਰੌਲਾ ਕਿਉਂ?
ਕਹਿਣ ਲੱਗੇ ਰੌਲਾ ਇਹ ਸੀ ਕਿ ਮਾਂ ਕਹਿੰਦੀ ਸੀ ਸੁਣੋ ਜਠਾਨੀ ਸੁਣੋ ਦਰਾਨੀ ਅਚਰਜ ਏਕ ਭਇਓ ਸਾਤ ਸੂਤ ਇਨ ਮੁੰਡੀਆਂ ਨੂੰ ਖੋਏ ਇਹ ਮੁੰਡਿਆ ਕਿਉਂ ਨਾ ਮੁਇਓ। ਉਹਨਾਂ ਦੀ ਜਿਹੜੀ ਬਾਣੀ ਬੜੀ ਸਪਸ਼ਟਤਾ ਤੇ ਐ ਪੂਰਾ ਖਾੜਕੂ ਪਨ ਤੇ ਜਦੋਂ ਰਵਿਦਾਸ ਜੀ ਦੇ ਬਚਨ ਪੜ੍ਹਨੇ ਆ ਨਾ ਉਹਨਾਂ ਦੇ ਤਕਰੀਬਨ ਸਾਰੇ ਬਚਨ ਅੰਤਰ ਨਹੀਂ ਬਾਣੀ ਵਿੱਚ ਯਾਦ ਰੱਖਿਓ ਪਰ ਉਹਨਾਂ ਦੇ ਜਿੰਨੇ ਵੀ ਬਚਨ ਨੇ ਕਿਤੇ ਵੀ ਉੱਚੀ ਆਵਾਜ਼ ਨਹੀਂ ਕੱਢਣਗੇ ਨਿਮਰਤਾ ਚ ਪਤਾ ਨਹੀਂ ਕਿਹੜੀ ਥਾਂ ਤੇ ਉਹ ਬਹਿ ਕੇ ਇੰਨੇ ਟਿਕ ਕੇ। ਪਰ ਇਹਦਾ ਭਾਵ ਇਹ ਨਹੀਂ ਕਿ ਕਬੀਰ ਤੇ ਰਵਿਦਾਸ ਚ ਕੋਈ ਅੰਤਰ ਹੈ, ਦੋਨੋਂ ਹੀ ਪ੍ਰਵਾਨ ਨੇ। ਰਵਿਦਾਸ ਸਾਹਿਬ ਦੇ ਸ਼ਬਦ ਪੜੋ ਇੰਨੀ ਭਾਵਨਾ ਚ ਭਿੱਜੇ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ। ਕਬੀਰ ਸਾਹਿਬ ਆਵਾਜ਼ ਦੇ ਕੇ ਕਹਿੰਦੇ ਨੇ ਮੇਰੀ ਜਾਤ ਨੂੰ ਨਿੰਦਣ ਵਾਲਿਆ ਆ ਮੈਂ ਤੈਨੂੰ ਦੱਸਾਂ ਮੇਰੀ ਜਾਤ ਦੀ ਗੱਲ ਕਰਨਾ। ਜਦੋਂ ਰਵਿਦਾਸ ਦੀ ਗੱਲ ਕਰਦੇ ਨੂੰ ਕਹਿੰਦਾ ਕੋਈ ਗੱਲ ਨੀ ਨਾਗਰ ਜਾਣਾ ਮੇਰੀ ਜਾਤ ਬਖਿਆਤ ਚਮਾਰੰਗ ਪਰ ਯਾਦ ਰੱਖੀ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ ਮੇਰੇ ਅੰਦਰ ਰੱਬ ਹੈ। ਰਵਿਦਾਸ ਜੀ ਉਹਨਾਂ ਦੇ ਅੰਮ੍ਰਿਤ ਬੋਲ ਨੇ ਗੁਰੂ ਗ੍ਰੰਥ ਸਾਹਿਬ ਚ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਉਸ ਮਹਾਂਪੁਰਸ਼ ਦਾ ਜੀਵਨ ਇਸ ਤਰ੍ਹਾਂ ਸੀ ਕਿ ਜਿਵੇਂ ਪਾਟੇ ਕੋਲ ਕੱਪੜਿਆਂ ਵਿੱਚ ਕਿਸੇ ਨੇ ਕੀਮਤੀ ਹੀਰਾ ਲਪੇਟ ਕੇ ਰੱਖਿਆ ਹੋਵੇ ਕੀ ਹੋਇਆ ਜੇ ਬਾਹਰ ਦੀਆਂ ਲੀਰਾਂ ਮੈਲੀਆਂ ਨੇ ਪਰ ਹੀਰੇ ਦੀ ਕੀਮਤ ਤਾਂ ਥੋੜੀ ਨਹੀਂ। ਜਿਹੜੇ ਸਹੀ ਅਰਥਾਂ ਵਿੱਚ ਜੁੜੇ ਨੇ ਉਹ ਕੱਪੜਿਆਂ ਦੇ ਮੁਥਾਜ ਨਹੀਂ ਕਿ ਜੇ ਆਪਾਂ ਸੋਚੀਏ ਜੀ ਬੜੇ ਸੋਹਣੇ ਬਸਤਰ ਬੜੇ ਸੋਹਣੇ ਚੋਲੇ ਨਹੀਂ। ਗੁਰਸਿੱਖ ਜਿਤਨਾ ਸਾਦਾ ਰਹਿ ਕੇ ਤੁਰੇਗਾ ਅੰਦਰੋਂ ਔਰ ਬਾਹਰੋਂ ਉਹਨਾਂ ਭੋਲਾ ਭਾਓ ਰੱਬ ਨਾਲ ਮਿਲਾਏਗਾ ਤੇ ਜਿੰਨੀ ਬਨਾਵਟ ਪੈਦਾ ਕਰੇਗਾ ਉਨੀ ਰੁਕਾਵਟ ਪੈਦਾ ਹੋਵੇਗੀ। ਸਿੱਧਾ ਸੁਭਾਅ ਹੀ ਰੱਬ ਤੱਕ ਲੈ ਕੇ ਜਾਂਦਾ, ਭੋਲਾ ਭਾਓ ਹੀ ਲਿਜਾਂਦਾ ਰੱਬ ਤੱਕ। ਉੱਥੇ ਭਾਈ ਗੁਰਦਾਸ ਜੀ ਦਾ ਇੱਕ ਬਚਨ ਅਸੀਂ ਪੜ੍ਹਨੇ ਆ, ਭਗਤ ਭਗਤ ਜਗ ਵੱਜਿਆ ਚਹੁ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੈ ਰਾਹ ਵਿੱਚ ਕੁੱਲਾ ਧਰਮ ਟੋਏ ਢੋਰ ਸਮੇਟਾ। ਅਗਲਾ ਬਚਨ ਕਹਿੰਦੇ ਨੇ ਜਿਉਂਕਰ ਮੈਲੇ ਚੀਥੜੇ ਘੀਰਾ ਲਾਲ ਅਮੋਲ ਪਲੇਟਾ। ਕੀ ਹੋਇਆ ਜੇ ਉਹਦੇ ਮੈਲੇ ਕੱਪੜੇ ਨੇ ਉਹ ਮਰੇ ਪਸ਼ੂ ਢੋਂਦਾ ਪਿਆ, ਪਰ ਦੇਖੋ ਇਹਨਾਂ ਮੈਲਿਆਂ ਕੱਪੜਿਆਂ ਦੇ ਥੱਲੇ ਇੱਕ ਕੀਮਤੀ ਹੀਰਾ ਲੁਕਿਆ ਹੋਇਆ। ਜਿਉਂਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ ਮੈਂ ਆਪਣੇ ਪ੍ਰਕਰਨ ਨੂੰ ਸੰਕੋਚਾਂ। ਭਾਈ ਧਰਮਦਾਸ ਉਹ ਮਹਾਂਪੁਰਸ਼ ਜਦੋਂ ਉਹਨੂੰ ਕਾਗਜ਼ ਦਿੱਤਾ ਵੀ ਇਹਦੇ ਵਿੱਚ ਚਾਰ ਔਗਣ ਨੇ, ਉਹਨਾਂ ਕਾਗਜ਼ ਪਕੜਿਆ ਤੇ ਜਿਹਦੇ ਬਾਰੇ ਔਗਣ ਦੱਸੇ ਸਨ ਸਮਝਾਉਣ ਦਾ ਤਰੀਕਾ ਦੱਸੋ ਉਹਦੇ ਕੋਲ ਚਲੇ ਗਏ, ਉਹਦੇ ਚਰਨ ਪਕੜ ਕੇ ਭੁੱਬਾਂ ਮਾਰ ਕੇ ਰੋਣ ਲੱਗ ਪਏ। ਉਹ ਗੁਰਮੁਖਾ ਕਿੰਨੇ ਚੰਗੇ ਭਾਗਾਂ ਵਾਲਾ, ਸਿਰਫ ਤੇਰੇ ਕਰੋੜਾਂ ਔਗਣਾਂ ਵਿੱਚੋਂ ਚਾਰ ਰਹਿ ਗਏ, ਇਹ ਵੀ ਜਿੱਤ ਜਾ, ਮੇਰੇ ਵੱਲ ਝਾਤੀ ਮਾਰ ਕੇ ਦੇਖ, ਮੇਰਾ ਤਾਂ ਸਾਰਾ ਸਰੀਰ ਹੀ ਔਗਣਾਂ ਨਾਲ ਭਰਿਆ। ਤਰੀਕਾ ਹੈ ਅਗਲੇ ਨੂੰ ਸਮਝਾਉਣ ਦਾ ਕਿ ਸਿਰਫ ਤੇਰੇ ਚਾਰ ਰਹਿ ਗਏ, ਤੂੰ ਹਜ਼ਾਰਾਂ ਤੋਂ ਕਰੋੜਾਂ ਤੋਂ ਹਜ਼ਾਰਾਂ ਤੋਂ ਚਾਰਾਂ ਤੇ ਆ ਗਏ, ਐਸ ਜਨਮ ਵਿੱਚ ਚਾਰ ਵੀ ਮੁਕਾ ਜਾ। ਕਹਿਣ ਲੱਗੇ ਮੇਰੇ ਵੱਲ ਝਾਤੀ ਮਾਰ, ਮੇਰਾ ਤਾਂ ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਔਗਣ ਖਮਾਰੇ। ਉਹ ਜਿਹਦੇ ਚ ਚਾਰ ਔਗਣ ਸਨ ਨਾ ਉਹਨੇ ਨਾਲ ਹੀ ਚਰਨ ਪਕੜ ਲਿਆ। ਕਹਿਣ ਲੱਗਾ ਮਹਾਂਪੁਰਸ਼ੋ ਅੱਜ ਤੋਂ ਬਾਅਦ ਤੁਸੀਂ ਅਰਦਾਸ ਕਰੋ ਮੈਂ ਇਹ ਔਗਣ ਨਹੀਂ ਕਰਾਂਗਾ। ਤਰੀਕਾ ਹੈ ਸਮਝਾਉਣ ਦਾ। ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਸਨ ਕਿ ਦੇਖ ਤੂੰ ਮੋਰ ਦੇ ਪੰਖਾਂ ਤੱਕ ਅੱਖਾਂ ਤੱਕ ਤੇ ਆਵਾਜ਼ ਤੱਕ ਸੀਮਤ ਰਹੋ, ਕਿਉਂ ਪੈਰਾਂ ਵੱਲ ਝਾਤੀਆਂ ਮਾਰੀ ਜਾਂਦਾ। ਤੂੰ ਕੇਵਲ ਅੰਬ ਦੇ ਰਸ ਤੱਕ ਸੀਮਤ ਰਹੋ, ਤੂੰ ਨਾ ਗੁਠਲੀ ਖੋਲ ਕੇ ਖਾ ਤੇ ਕਦੀ ਗੁਠਲੀ ਖੋਲ ਕੇ ਕਿਸੇ ਖਾਧੀ ਨਹੀਂ, ਜੇ ਤੂੰ ਖਾਧੀ ਨਹੀਂ ਫਿਰ ਉਹਦੇ ਔਗਣ ਕਿਉਂ ਕੱਢੀ ਜਾਂਦਾ। ਤੇ ਤੀਸਰਾ ਬਚਨ ਕਿਹਾ ਚਿੱਕੜ ਵਿੱਚ ਕਮਲ ਦਾ ਫੁੱਲ ਖਿੜਿਆ, ਪਰ ਪਿਆਰਿਆ ਉਸ ਕਮਲ ਦੇ ਫੁੱਲ ਦੀਆਂ ਜੜਾਂ ਵਿੱਚ ਪਏ ਹੋਏ ਚਿੱਕੜ ਨੂੰ ਨਾ ਦੇਖੀ। ਜੇ ਰੱਬ ਨੇ ਤੈਨੂੰ ਅਕਲ ਦਿੱਤੀ ਤੇ ਕੇਵਲ ਭਵਰਾ ਬਣ ਕੇ ਉਹਦੇ ਗੁਣਾਂ ਦੀ ਮਕਰੰਦ ਨੂੰ ਚੂਸ ਲੈ। ਸੱਪ ਚੰਦਨ ਦੇ ਨੇੜੇ ਨੇ ਪਰ ਕਦੀ ਵੀ ਚੰਦਨ ਸੱਪਾਂ ਦੀ ਪਰਵਾਹ ਨਹੀਂ ਕਰਦਾ। ਤੂੰ ਚੰਦਨ ਦੀ ਵਿਸ਼ਾਲਤਾ ਦੇਖ, ਉਹਦੀ ਠੰਡ ਕਿਤਨੀ ਏ। ਤੂੰ ਸੱਪਾਂ ਨੂੰ ਦੇਖ ਕੇ ਚੰਦਨ ਨੂੰ ਕਲੰਕੀ ਨਾ ਕਹੀ ਜਾਏ। ਆਪੋ ਆਪਣਾ ਨਜ਼ਰੀਆ ਹੈ। ਸਹੀ ਅਰਥਾਂ ਵਿੱਚ ਗੁਰਮੁਖੋ ਸੇਵਕ ਔਗਣ ਨਹੀਂ ਇਕੱਠੇ ਕਰਦਾ, ਸੇਵਕ ਤਾਂ ਗੁਣਾਂ ਦਾ ਗ੍ਰਾਹਕ ਤੇ ਗੁਣ ਨਿਧਾਨ ਬਣ ਕੇ ਤੁਰਦਾ। ਭਾਈ ਸਾਹਿਬ ਦੇ ਬਚਨ ਹੁੰਦੇ ਨੇ ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ,
ਤਾਂ ਕਿ ਪੱਗ ਔਰ ਦੇਖ ਦੋਖ ਨਾ ਵਿਚਾਰੀਐ। ਸੰਧਲ ਸੁਗੰਧ ਅਤ ਕੋਮਲ ਕਮਲ ਜੈਸੇ, ਕੰਟਕ ਬਲੋਕ ਨਾ ਅਵਗਨ ਉਰ ਧਾਰੀਐ। ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ, ਬੀਜ ਕਰਵਾਈ ਕੈ ਬੁਰਾਈ ਨਾ ਸਮਾਰੀਐ। ਅਗਲੀ ਤੋਕੇ ਤੈਸੇ ਗੁਰ ਗਿਆਨ ਦਾਨ ਸਭੂ ਤੇ ਮੰਗ ਲੀਜੈ। ਜੇ ਤੈਨੂੰ ਕਿਤੇ ਨਾਮ ਦੀ ਗੱਲ ਮਿਲਦੀ ਹੈ, ਕਿਤੇ ਬਾਣੀ ਸੁਣਾਉਣ ਵਾਲਾ ਕੋਈ ਮਿਲਦਾ, ਤੂੰ ਗੁਣਾਂ ਦੀ ਸਾਂਝ ਪਾ। ਤੈਸੇ ਗੁਰ ਗਿਆਨ ਦਾਨ ਸਭੂ ਤੇ ਮੰਗ ਲੀਜੈ, ਬੰਦਨਾ ਸਕਲ ਭੂਤ ਨਿੰਦਾ ਨਾ ਤਕਾਰੀਐ। ਤੂੰ ਮੱਥਾ ਟੇਕ ਕੇ ਗੁਣ ਗ੍ਰਹਿਣ ਕਰ, ਤੂੰ ਕਿਉਂ ਉਗਣ ਇਕੱਠੇ ਕਰਨ ਲੱਗੇ। ਸਤਿਗੁਰੂ ਨੇ ਕਿਹਾ, ਪਰਮ ਸੇਵਕ ਪਰਮਾਤਮਾ ਨੂੰ ਪ੍ਰੀਤ ਕਰਨ ਵਾਲਾ, ਇੱਕ ਤਾਂ ਉਹ ਗੁਣ ਲੈ ਕੇ ਤੁਰਦਾ, ਨਾਮ ਰਤਨ ਗੁਣਾਹਰ ਬਣਜੇ ਲਾਦ ਵੱਖਰ ਲੈ ਚਾਲਿਓ। ਜਿਹੜਾ ਗੁਣ ਇਕੱਠੇ ਕਰੇਗਾ ਨਾ ਪਿਆਰਿਓ, ਇੱਕ ਦਿਨ ਉਹ ਨਾਮ ਦਾ ਖਜ਼ਾਨਾ ਜ਼ਰੂਰ ਸੰਚਿਤ ਕਰੇਗਾ। ਇਹ ਤਾਂ ਸਾਡੀ ਸ਼ੁਰੂਆਤ ਹੈ, ਫਿਰ ਨਾਮ ਦਾ ਖਜ਼ਾਨਾ ਸਾਡੇ ਨਾਲ ਤੁਰਦਾ। ਆ ਸੰਸਾਰ ਹੈ ਕੀ? ਦੇਖੋ ਸਾਡੀਆਂ ਉਦਾਹਰਨਾਂ ਰੋਜ਼ਮਰਾ ਜੀਵਨ ਦੀਆਂ ਬਾਣੀ ਵਿੱਚ ਹਜ਼ੂਰ ਨੇ ਲਈਆਂ। ਅਸੀਂ ਦੇਖਦੇ ਹਾਂ ਬਾਜ਼ਾਰਾਂ ਵਿੱਚ ਦੁਕਾਨ ਹੈ, ਜਾਂ ਅਸੀਂ ਪਲਾਜ਼ੇ ਵਿੱਚ ਕੋਈ ਸਟੋਰ ਚ ਜਾਂਦਾ, ਸਮਾਨ ਉੱਥੇ ਪਿਆ। ਦੁਕਾਨ ਕੇਵਲ ਕਮਾਈ ਕਰਨ ਵਾਸਤੇ ਵੇ, ਯਾਦ ਰੱਖਿਓ ਦੁਕਾਨ ਰਹਿਣ ਬਸੇਰੇ ਲਈ ਨਹੀਂ, ਬਾਜ਼ਾਰ ਸਿਰਫ ਆਪਣੀ ਕਿਰਤ ਕਰਨ ਲਈ ਨੇ। ਕਦੀ ਕਿਸੇ ਬੰਦੇ ਨੇ ਬਾਜ਼ਾਰ ਵਿੱਚ ਆਪਣੀ ਦੁਕਾਨ ਵਿੱਚ ਕਿਚਨ, ਆਪਣੀ ਦੁਕਾਨ ਵਿੱਚ ਬੈਡਰੂਮ ਨਹੀਂ ਬਣਾਇਆ, ਸਿਰਫ ਜ਼ਿਆਦਾ ਸਮਝਣ ਲਈ ਕਿ ਦੁਕਾਨ ਤੇ ਸਿਰਫ ਬੈਠ ਇੱਥੇ ਕਮਾਈ ਕਰੀ, ਇੱਥੇ ਕਮਾਈ ਕਰੇਗਾ ਤੇ ਸੱਚ ਜਾਣੀ ਤੇਰਾ ਘਰ ਵੀ ਕਿਤੇ ਦੂਰ ਬਣ ਜਾਏਗਾ। ਇਹ ਸਤਿਗੁਰੂ ਨੇ ਬਾਣੀ ਚ ਬਚਨ ਕਿਹਾ। ਜਿਹੜਾ ਬੰਦਾ ਬਾਜ਼ਾਰ ਦੀ ਦੁਕਾਨ ਨੂੰ ਮੁਕਾਮੀ ਟਿਕਾਣਾ ਸਮਝ ਲੈ ਕਿ ਸਭ ਕੁਛ ਇਹ ਵੇ ਉਹ ਭੁਲੇਖੇ ਚ ਹੈ, ਦੁਕਾਨ ਇਸ ਕਰਕੇ ਵੇ ਕਿ ਦੁਕਾਨ ਦੀ ਕਮਾਈ ਤੇਰਾ ਕਿਤੇ ਮਕਾਨ ਬਣ ਜਾਏ, ਤੈਨੂੰ ਘਰੋਂ ਬਾਹਰ ਕੋਈ ਨਾ ਕੱਢੇ। ਸੰਸਾਰ ਕੇਵਲ ਇੱਕ ਦੁਕਾਨ ਹੈ, ਇੱਥੋਂ ਕਮਾਈ ਕਰਕੇ ਜਾ, ਰੱਬ ਦਾ ਘਰ ਕਿਤੇ ਤੇਰਾ ਮਕਾਨ ਬਣ ਜਾਏ। ਤੇ ਜੇ ਤੂੰ ਦੁਕਾਨ ਨੂੰ ਮਕਾਨ ਬਣਾ ਲਿਆ, ਯਾਦ ਰੱਖੀ ਦੁਕਾਨਾਂ ਕਦੀ ਵੀ ਮਕਾਨ ਨਹੀਂ ਬਣਦੀਆਂ। ਬਾਬਾ ਜੀ ਨੇ ਕਿਹਾ, ਬਾਜ਼ਾਰ ਵਿੱਚ ਆਇਆ ਸਿਰਫ ਸੌਦਾ ਖਰੀਦ ਤੇ ਸੌਦਾ ਵੇਚ। ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਦੋਏ ਦੀਵੇ 14 ਹੱਟ ਨਾਲੇ, ਨਾਮ ਰਤਨ ਗੁਣਾਹਰ ਬਣਜੇ ਲਾਦ ਵੱਖਰ ਲੈ ਚਾਲਿਓ। ਦੋ ਦੀਵੇ ਪਰਮਾਤਮਾ ਨੇ ਪੈਦਾ ਕੀਤੇ ਸਾਡੇ ਲਈ, ਇੱਕ ਚੰਦਰਮਾ ਤੇ ਦੂਸਰਾ ਸੂਰਜ, ਐਸ ਧਰਤੀ ਲਈ। ਦੋਏ ਦੀਵੇ 14 ਹੱਟ ਨਾਲੇ, 14 ਤਬਕ ਜਿਹੜੇ ਨੇ, ਕਹਿਣ ਲੱਗੇ ਇਹ ਪਰਮਾਤਮਾ ਨੇ ਖਟਨਾਲੇ ਬਾਜ਼ਾਰ ਬਣਾ ਦਿੱਤੇ, ਤੇ ਜਿਹੜੇ ਇਸ ਬਾਜ਼ਾਰ ਵਿੱਚ ਆਏ ਨੇ ਜੇਤੇ ਜੀ ਤੇਤੇ ਵਣਜਾਰੇ। ਜਿਹੜਾ ਇਸ ਸੰਸਾਰ ਬਾਜ਼ਾਰ ਵਿੱਚ ਆਇਆ ਉਹ ਵਪਾਰੀ ਬਣ ਕੇ ਆਇਆ, ਉਹ ਕੁਛ ਖਰੀਦਣ ਆਇਆ। ਸਾਹਿਬ ਨੇ ਕਿਰਪਾ ਕੀਤੀ, ਦੋਏ ਦੀਵੇ 14 ਹਟਨਾਲੇ, ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਖੱਟ ਹੋਵਾ ਵਪਾਰ, ਜੋ ਪਹੁੰਚੈ ਸੋ ਚੱਲਣ ਹਾਰ। ਗੱਲ ਬਾਜ਼ਾਰ ਤੋਂ ਸ਼ੁਰੂ ਕਰਦੇ ਨੇ, ਮੁਕਾਂਦੇ ਘਰ ਚ ਨੇ। ਜਿਵੇਂ ਦੁਕਾਨ ਤੇ ਬੈਠਾ ਹੋਇਆ ਸੱਜਣ ਕਮਾਈ ਕਰਕੇ ਘਰ ਜਾਏ ਤਾਂ ਮਾਪੇ ਖੁਸ਼ ਹੁੰਦੇ ਨੇ, ਤੇ ਜਦੋਂ ਸੰਸਾਰ ਵਿੱਚੋਂ ਕੋਈ ਗੁਰਮੁਖ ਨੂੰ ਨਾਮ ਦੇ ਖਜ਼ਾਨੇ ਭਰ ਕੇ ਲਿਜਾਂਦੀ ਏ, ਤੇ ਰੱਬ ਦੀ ਦਰਗਾਹ ਵਿੱਚ ਮੇਰਾ ਬਾਬਾ ਨਾਨਕ ਖੁਸ਼ ਹੁੰਦਾ ਹੈ। ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਖੱਟ ਹੋਆ ਵਪਾਰ, ਜੋ ਪਹੁੰਚੈ ਸੋ ਚੱਲਣ ਖਾਰ। ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪਰਵਾਨ, ਘਰ ਆਏ ਵੱਜੀ ਵਡਾਈ, ਸਾਚ ਨਾਮ ਕੀ ਮਿਲੀ ਵਡਾਈ। ਘਰ ਆਏ ਤਾਂ ਜੇ ਪਹਿਲਾਂ ਬਾਜ਼ਾਰ ਚ ਕੁਛ ਕਮਾਇਆ। ਅਸੀਂ ਸਾਰੇ ਵਪਾਰੀ ਬਣ ਕੇ ਆਏ ਹਾਂ, ਕਿਸੇ ਨੇ ਗੁਣ ਲੈ ਜਾਣੇ ਨੇ ਪਿਆਰਿਓ, ਕਿਸੇ ਨੇ ਔਗਣ ਲੈ ਜਾਣੇ ਨੇ। ਇੱਥੋਂ ਲਈ ਬਹੁਤ ਕੁਛ ਸੋਚਿਆ, ਅੱਗੇ ਲਈ ਕਿਸੇ ਟਾਵੇਂ ਟਾਵੇਂ ਨੇ ਸੋਚਿਆ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਆਪ ਵਪਾਰ ਕੀਤਾ ਨਾਮ ਦਾ, ਤੇ ਸਾਨੂੰ ਰੋਜ਼ ਇੱਕ ਗੱਲ ਕਹਿੰਦੇ ਆ। ਸੁਖਮਨੀ ਸਾਹਿਬ ਅਸੀਂ ਪੜ੍ਹਦੇ ਹਾਂ ਤੇ ਵਪਾਰ ਕਰਨ ਦੀ ਜੁਗਤ ਦੱਸਦੇ ਨੇ ਕਿ ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਭਿਮਾਨ ਲਿਓ ਮਨ ਮੋਲ, ਰਾਮ ਨਾਮ ਖਿਰਦੈ ਮੈਂ ਤੋਲ, ਲਾਦ ਖੇਪ ਸੰਤੈ ਸੰਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹਿ ਸਭ ਕੋਏ, ਮੁਖ ਉਜਲ ਹਰ ਦਰ ਗਏ ਸੋਏ। ਇਹ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਦ ਬਲਖਾਰ ਹੈ। ਵਿਰਲਾ ਵਪਾਰ ਹੈ, ਕੋਈ ਟਾਵਾਂ ਟਾਵਾਂ ਹੈ, ਜਿਹੜਾ ਨਾਮ ਰਤਨ ਗੁਣਾ ਕਰ ਬਣਜੇ ਲਾਦ ਵੱਖਰ ਲੈ ਚਾਲਿਓ। ਨਾਮ ਦਾ ਵੱਖਰ ਲੈ ਕੇ ਤੁਰੇ ਤੇ ਨਾਮ ਦੀ ਕਮਾਈ ਇੱਕ ਐਸੀ ਹੈ ਪਿਆਰਿਓ ਜਿਹੜੀ ਕਦੀ ਘਟਦੀ ਨਹੀਂ, ਇਹ ਨਾਲ ਜੁੜੇਗੀ। ਪਰ ਇਹਦੀ ਕੀਮਤ ਵੀ ਪਤਾ ਉਦੋਂ ਲੱਗਦੀ ਏ ਜਦੋਂ ਦੁਨੀਆਂ ਤੋਂ ਬੰਦਾ ਤੁਰਨ ਲੱਗਦਾ। ਹਾਂ, ਜਪਣ ਵਾਲਿਆਂ ਨੂੰ ਤਾਂ ਪਹਿਲਾਂ ਹੀ ਸਮਝ ਪੈ ਜਾਂਦੀ ਕਮਾਈ ਬੜੀ, ਪਰ ਜਦੋਂ ਬੰਦਾ ਸੰਸਾਰ ਤੋਂ ਤੁਰਦਾ ਉਦੋਂ ਸਮਝ ਪੈਂਦੀ ਏ ਤੇ ਜਿਹੜੇ ਕਮਾਈ ਕਰਕੇ ਜਾਂਦੇ ਨੇ ਉਹ ਕਿੰਨੀ ਵਧਾਈ ਮਿਲਦੀ ਏ। ਬਾਬਾ ਬੁੱਢਾ ਸਾਹਿਬ ਜੀ 125 ਸਾਲ ਦੀ ਉਮਰ ਵਿੱਚ ਉਸ ਮਹਾਂਪੁਰਸ਼ ਨੇ ਚਲਾਣਾ ਕੀਤਾ। ਬਾਬਾ ਜੀ ਨੇ 12 ਸਾਲ ਦੀ ਉਮਰ ਸੀ ਜਿਸ ਦਿਨ ਗੁਰੂ ਨਾਨਕ ਸਾਹਿਬ ਮਿਲੇ ਤੇ ਰਮਦਾਸ ਦੀ ਧਰਤੀ ਤੇ ਮਿਲੇ। ਬਾਬਾ ਨਾਨਕ 12 ਸਾਲ ਦੇ ਬਾਬੇ ਬੁੱਢੇ ਨੂੰ ਮਿਲੇ ਤੇ ਭਾਈ ਗੁਰਦਾਸ ਨੇ ਇੱਕ ਅੱਧੀ ਤੁਕ ਦਿੱਤੀ ਏ। ਦੋ ਸਨ ਰੰਧਾਵਿਆਂ ਵਿੱਚੋਂ ਸਿੱਖ ਬਾਬੇ ਨਾਨਕ ਦੇ, ਇੱਕ ਅਜਿੱਤਾ ਤੇ ਦੂਜਾ ਭਾਈ ਬੁੱਢਾ। ਉਹਨਾਂ ਨੇ ਆਪਣੀਆਂ 12 ਚ ਇੱਕ ਦੁੱਤੀ ਤੁਕ ਕਹਿ ਲੱਗੇ, ਅਜਿੱਤਾ ਰੰਧਾਵਾ ਭਲਾ ਹੈ, ਬੂੜਾ ਬੁੱਢਾ ਇੱਕ ਮਨ ਧਿਆਵੈ। ਭਾਈ ਬੁੱਢਾ, ਬਾਬਾ ਬੁੱਢਾ, ਭਾਈ ਬੂੜਾ ਇੱਕ ਮਨ ਧਿਆਵੈ। ਗੁਰੂ ਜੀ ਨੇ ਸੀਨੇ ਨਾਲ ਲਾਇਆ ਘੁੱਟ ਕੇ। ਜਿਸ ਧਰਤੀ ਤੇ ਬਾਬਾ ਨਾਨਕ ਮਿਲਿਆ ਉਸੇ ਧਰਤੀ ਤੇ ਬਾਬੇ ਬੁੱਢੇ ਦਾ ਅੰਤਲਾ ਸਮਾਂ ਆਇਆ। ਤੇ ਕਿਤਨੀ ਕੁ ਦਾਤਾਰ ਦੀ ਮਿਹਰ ਸੀ। ਇਤਿਹਾਸ ਦੇ ਪੰਨੇ ਪੜਿਓ, ਗੁਰਸਿੱਖ ਦੀ ਕਿਸੇ ਨੇ ਜੀਵਨ ਦੇਖਣਾ ਤੇ ਬਾਬਾ ਬੁੱਢਾ ਜੀ ਨੂੰ ਦੇਖਿਓ, 113 ਸਾਲ ਦੀ ਕਮਾਈ ਤੇ ਜਦੋਂ ਜਾਂਦੇ ਸਨ ਗੁਰੂ ਹਰਗੋਬਿੰਦ ਸਾਹਿਬ ਉੱਠ ਖਲੋਂਦੇ ਸਨ ਇਹਨਾਂ ਨੇ, ਕਿਉਂਕਿ ਇਹ ਉਹ ਗੁਰਸਿੱਖ ਹੈ ਜਿਹਨੂੰ ਬਾਣੀ ਨੇ ਸਵਕਾਰਿਆ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੇ। ਜਦੋਂ ਬਾਬਾ ਜੀ ਦਾ ਅੰਤਲਾ ਸਮਾਂ ਆਇਆ, ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਸੁਨੇਹਾ ਭੇਜਿਆ ਤੇ ਅੰਤਲੇ ਸਮੇਂ ਤੋਂ ਪਹਿਲਾਂ ਹਜ਼ੂਰ ਨੇ ਪੁੱਛਿਆ ਕਿ ਬਾਬਾ ਜੀ ਕੁਛ ਮੰਗ ਲਓ, ਇਹ ਆਪਣਾ ਇਤਿਹਾਸ ਹੈ। ਕਹਿਣ ਲੱਗੇ, ਜੇ ਤਰੁੱਠਿਓ ਤੇ ਮੇਰਾ ਮਰਨਾ ਸਾਂਭ ਲਿਆ ਜੇ। ਸੱਚੀ ਹੈ, ਆਪਣੀ ਚਲਾਕੀ ਨਾਲ ਮਰਨੇ ਨਹੀਂ ਸਾਂਭੇ ਜਾਂਦੇ, ਗੁਰੂ ਹੀ ਮਿਹਰ ਕਰੇ ਕਿਸੇ ਨੂੰ ਮਰਨਾ ਗੁਰੂ ਰਾਹੀਂ ਸੰਭਾਲਣ ਦੀ ਜਾਚ ਆ ਜਾਏ, ਮਰਨਾ ਸਾਂਭ ਲਿਆ ਜੇ। ਤੇ ਜਾਣ ਤੋਂ ਪਹਿਲਾਂ ਸੁਨੇਹਾ ਘੱਲ ਦਿੱਤਾ, ਮਹਾਰਾਜ ਹੁਣ ਆ ਜਾਓ, ਜਾਣ ਦਾ ਸਮਾਂ ਆ ਗਿਆ। ਸਤਿਗੁਰੂ ਗਏ, ਬਾਬਾ ਬੁੱਢਾ ਸਾਹਿਬ ਆਪਣੇ ਮੰਜੇ ਤੇ ਬੈਠੇ ਸਨ। ਸੱਚੀ ਸਰਕਾਰ ਨੇ ਅਦਬ ਕੀਤਾ ਬਾਬਾ ਜੀ ਨਾਲ। ਸ਼ਾਮ ਨੂੰ ਬੈਠੇ ਗੱਲਬਾਤ ਗੁਰਸਿੱਖਾਂ ਨੇ ਕੀਤੀ। ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਸਾਰੀ ਰਾਤ ਬਾਬਾ ਬੁੱਢਾ ਜੀ ਰਹੇ, ਕਿਉਂਕਿ ਉਹ ਮਹਾਂਪੁਰਸ਼ ਜਿਨ੍ਹੇ ਗੁਰਬਾਣੀ ਜੁਗ ਵੀ ਅੱਖਾਂ ਨਾਲ ਦੇਖਿਆ, ਕੁਰਬਾਨੀ ਜੁਗ ਵੀ ਅੱਖਾਂ ਨਾਲ ਦੇਖਿਆ ਤੇ ਜਿਸ ਮਹਾਂਪੁਰਸ਼ ਨੇ ਸ਼ਸਤਰਾਂ ਦਾ ਯੁੱਗ ਆਪਣੇ ਹੱਥੀਂ ਚਲਾਇਆ ਹੈ, ਗੁਰਬਾਣੀ ਯੁੱਗ, ਪੰਜ ਪਾਤਸ਼ਾਹਾਂ ਤੱਕ ਗੁਰਬਾਣੀ ਉਚਾਰਨ ਕਰਦੇ ਗਾਉਂਦੇ ਦੇਖੇ, ਗੁਰੂ ਅਰਜਨ ਦੇਵ ਜੀ ਨੂੰ ਕੁਰਬਾਨ ਹੁੰਦਿਆਂ ਜਾਂਦਿਆਂ ਦੇਖਿਆ, ਆਪ ਫਿਰ ਪਾਠ ਕਰਦੇ ਰਹੇ ਤੇ ਆਪਣੇ ਹੱਥਾਂ ਨਾਲ ਜੋ ਸ਼ਸਤਰ ਪਹਿਨਾਏ। 113 ਸਾਲ ਦਾ ਇਤਿਹਾਸ ਸੀ ਬਾਬਾ ਬੁੱਢਾ ਜੀ, ਤੇ ਕੱਲਾ ਉਹ ਵਾਚਕ ਇਤਿਹਾਸ ਨਹੀਂ, ਸੱਚੀ ਮੁੱਚੀ ਗੁਰੂ ਨਾਲ ਅੰਦਰੋਂ ਭਿੱਜੀ ਕੋਈ ਆਤਮਾ। ਸਾਰੀ ਰਾਤ ਗੁਰੂ ਹਰਗੋਬਿੰਦ ਸਾਹਿਬ ਕੋਲ ਬੈਠੇ ਰਹੇ। ਉਸ ਰਾਤ ਨੂੰ ਅਨੁਭਵ ਕਰਕੇ ਦੇਖੋ ਕਿ ਸਵੇਰੇ ਮਹਾਂਪੁਰਸ਼ ਨੇ ਚਲੇ ਜਾਣਾ, ਆਪਣੇ ਕਿਸੇ ਜੀ ਨੇ ਪ੍ਰਦੇਸ਼ ਜਾਣਾ ਹੋਵੇ ਕੁਝ ਸਾਲਾਂ ਲਈ, ਆਪਾਂ ਸਾਰੀ ਰਾਤ ਨਹੀਂ ਟਿਕਦੇ। ਤੇ ਜਿਸ ਏਡੀ ਵੱਡੀ ਆਤਮਾ ਨੇ ਸਰੀਰਕ ਚੋਲੇ ਨੂੰ ਛੱਡਣਾ ਸੀ, ਉਹ ਰਾਤ ਕਿੰਨੀਆਂ ਰਹਿਮਤਾਂ ਭਰੀ ਹੋਵੇਗੀ, ਕਿਹੜੇ ਕਿਹੜੇ ਗੁਰਸਿੱਖਾਂ ਨੇ ਆਨੰਦ ਮਾਣਿਆ ਹੋਵੇਗਾ। ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਬਾਬਾ ਜੀ ਨੇ ਪਾਠ ਕੀਤਾ। ਗੁਰ ਬਿਲਾਸ ਵਾਲਾ ਲਿਖਦਾ, ਤੁਰਦਿਆਂ ਇੱਕੋ ਗੱਲ ਕਹੀ, ਸੱਚੇ ਪਾਤਸ਼ਾਹ ਬਸ ਮੇਰੇ ਔਗਣ ਨਾ ਦੇਖਿਆ ਜੇ, ਮੇਰੇ ਕਰਮ ਨਾ ਚਿਤਾਰਿਓ। ਸਤਿਗੁਰੂ ਜੀ ਦੇ ਨੇਤਰ ਸੇਜਲ ਹੋਏ। ਬਾਬਾ ਜੀ ਨੇ ਗੁਰੂ ਕਹਿ ਕੇ ਸਰੀਰ ਛੱਡ ਦਿੱਤਾ। ਸਤਿਗੁਰੂ ਨੇ ਪਹਿਲਾ ਸ਼ਬਦ ਕਿਹਾ, ਸਿੱਖੋ ਵਧਾਈ ਹੋਵੇ, ਜਾਵੇ ਤੇ ਵਧਾਈ। ਮਹਾਰਾਜ ਇਹ ਸ਼ਬਦ ਕੀ ਵਧਾਈ ਹੋਵੇ? ਕਹਿਣ ਲੱਗੇ, ਇਸ ਕਰਕੇ ਵਧਾਈ ਦਿੱਤੀ ਏ
ਕਿ ਜ਼ਿੰਦਗੀ ਦੀ ਬਾਜੀ ਖਾਰ ਕੇ ਨਹੀਂ, ਨਵਾਂ ਨਾਮ ਦੇ ਵੱਖਰ ਲੱਧ ਕੇ ਬਾਬਾ ਜੀ ਗਏ। ਜਿੱਤਿਆਂ ਖੋਇਆਂ ਨੂੰ ਵਧਾਈ ਦਿੰਦੇ ਨੇ, ਹਾਰਿਆਂ ਖੋਇਆਂ ਲਈ ਅਫਸੋਸ ਕੀਤਾ ਜਾਂਦਾ ਹੈ, ਵਧਾਈ ਹੈ। ਤੇ ਫਿਰ ਜਦੋਂ ਤੁਰੇ ਤੇ ਸੱਚੀ ਸਰਕਾਰ ਨੇ, ਰਮਦਾਸ ਤੁਸੀਂ ਜਾਓ ਕਦੀ, ਜਦੋਂ ਜਾਇਓ ਗੁਰਮੁਖੋ ਇਹਨਾਂ ਥਾਵਾਂ ਤੇ ਇਸ ਤਰ੍ਹਾਂ ਨਾ ਜਾਇਆ ਕਰੀਏ ਵੀ ਗਏ ਦੇਗ ਕਰਾਈ ਤੇ ਦਿਖਾ ਕੇ ਬੱਚਿਆਂ ਨੂੰ ਵਾਪਸ ਆ ਗਏ। ਨਹੀਂ, ਕੋਈ ਘੰਟਾ ਡੇਢ ਉੱਥੇ ਨੇਤਰ ਬੰਦ ਕਰਕੇ ਦੇਖੋ, ਕੀ ਪਤਾ ਬਾਬੇ ਬੁੱਢੇ ਦੇ ਸਰੀਰ ਦੀ ਤਰੰਗ ਕਿਤੇ ਤੇਰੇ ਸਰੀਰ ਨੂੰ ਸਪਰਸ਼ ਕਰ ਜਾਏ। ਬੰਦਗੀ ਕਰਨ ਵਾਲੇ ਦਾ ਔਰਾ ਨਹੀਂ ਕਦੀ ਖਤਮ ਹੁੰਦਾ, ਕਿਉਂਕਿ ਸਤਿਗੁਰੂ ਨੇ ਕਿਹਾ ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਤਾ। ਉਹ ਸਤ ਜੀਵੈ ਦੇ ਅਰਥ ਨੇ ਕਿ ਉੱਥੇ ਜਿੱਥੇ ਉਹਨੇ ਜਪਿਆ, ਜਦੋਂ ਅਸੀਂ ਉੱਥੇ ਬੈਠਾਂਗੇ ਸਾਡਾ ਅੰਦਰ ਜਿੰਨਾ ਨਿਰਮਲ ਹੋਵੇਗਾ ਓਨਾ ਉਸ ਮਹਾਂਪੁਰਸ਼ ਦਾ ਆਪਾ ਸਾਡੇ ਅੰਦਰ ਜਾਈ ਜਾਏਗਾ, ਅੰਦਰ ਓਨਾ ਟਿਕੇਗਾ। ਹਜ਼ੂਰ ਕਿਰਪਾਲੂ ਜੀ ਨੇ ਘਰ ਤੋਂ ਜਦੋਂ ਇਸ਼ਨਾਨ ਕਰਾਇਆ ਆਪਣੇ ਹੱਥੀ, ਪਿਆਰਿਓ ਆ ਜੇ ਸੇਵਕ ਨਾਮ ਰਤਨ ਗੁਣਾਹਣ ਵੰਜੇ ਲਾਦ ਵੱਖਰ ਲੈ ਚਾਲਿਓ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਮੋਢਾ ਲਾਇਆ ਤੇ ਸੰਸਕਾਰ ਕਰਨ ਵਾਲੀ ਥਾਂ ਤੱਕ ਸਤਿਗੁਰੂ ਨੇ ਆਪਣਾ ਮੋਢਾ ਨਹੀਂ ਥੱਲਿਓ ਕੱਢਿਆ। ਇੰਨਾ ਵੱਡਾ ਗੁਰੂ ਕਾ ਸਿੱਖ ਤੇ ਮੇਰਾ ਗੁਰੂ ਅਰਜੁਨ ਦੇਵ ਸੱਚਾ ਪਾਤਸ਼ਾਹ ਰੋਜ਼ ਸਾਨੂੰ ਸੌਣ ਲੱਗਿਆ ਕਹਿੰਦਾ, ਉਹ ਸਿੱਖਾ ਮੈਂ ਹੁਕਮ ਨਹੀਂ ਕਰਦਾ, ਹੁਣ ਬੇਨਤੀ ਸੁਣ ਲੈ ਮੇਰੀ ਸੌਣ ਲੱਗਿਆ ਕਿ ਕੁਝ ਖੱਟ ਕੇ ਜਾ। ਉਹ ਸ਼ਬਦ ਅਸੀਂ ਪੜ੍ਹਨੇ ਆ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਮੇਰੇ ਮਿੱਤਰਾ ਸੁਣ ਲੈ ਮੇਰੀ ਬੇਨਤੀ ਸੁਣ ਲੈ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ ਇਆਂ ਖਾੜ ਚਲੋ ਖਰ ਲਾਹਾ ਆਗੈ ਬਸਨ ਸੁਹੇਲਾ ਔਦ ਘਟੈ ਦਿਨ ਸੁਰੈਣਾਰੇ ਮਨ ਗੁਰਮਿਲ ਕਾਂ ਸਵਾਰੇ। ਕਾਂਜ ਕੀ ਸਵਾਰੇ ਵੱਖਰ ਲੱਦ, ਮਨ ਗੁਰਮਿਲ ਕਾਂ ਸਵਾਰੇ ਇਹ ਸੰਸਾਰ ਬਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਇਹ ਰਸ ਅਕਤ ਕਥਾ ਤਿਨ ਜਾਨੀ ਜਾਂ ਕੋ ਆਏ ਲਾਦ ਵੱਖਰ ਹਰ ਚਾਲਿਓ ਜਾਂ ਕੋ ਆਏ ਸੋਈ ਵਿਖਾ ਜੋ ਹਰ ਗੁਰ ਤੇ ਮਨੈ ਬਸੇਰਾ। ਬਾਜ਼ਾਰ ਵਿਚ ਆਇਆ ਤੇ ਘਰ ਜੋਗੀ ਥਾਂ ਬਣਾ ਲੈ, ਨਿਜ ਕਰ ਮਹਿਲ ਪਾਓ ਸੁਖ ਸਹਿਜੇ ਬੌਰ ਨਾ ਹੋਏ ਗੋ ਫੇਰਾ। ਆਪਣੇ ਘਰ ਨੂੰ ਤੁਰ ਤੇ ਗੁਰੂ ਅਰਜੁਨ ਦੇਵ ਜੀ ਨੇ ਵੱਖਰ ਖੱਟਿਆ ਤੇ ਆਪਣੀ ਬਾਣੀ ਵਿੱਚ ਇਹ ਸ਼ਬਦ ਕਹਿ ਕੇ ਗਏ, ਕਹਿਣ ਲੱਗੇ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਨਿਮਖ ਨਾ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ ਮਾਈ ਖਾਟ ਆਇਓ ਘਰ ਪੂਤਾ। ਨਾਮ ਰਤਨ ਗੁਣਾ ਹਰ ਵਣਜੇ ਮਾਈ ਖਾਟ ਆਇਓ ਘਰ ਪੂਤਾ ਹਰ ਤਨ ਚਲਤੇ ਹਰ ਤਨ ਬੈਸੇ ਹਰ ਤਨ ਜਾਗਤ ਸੂਤਾ। ਆਓ ਗੁਰਮੁਖੋ ਯਤਨ ਕਰੀਏ ਆਪਣੇ ਮਨ ਨੂੰ ਅਗਾਂਹ ਤੋਰਨ ਦਾ ਆਤਮਕ ਜੀਵਨ ਵੱਲ। ਇਸ ਸੰਸਾਰ ਵਿੱਚ ਸਭ ਕੁਝ ਮਿਲਣਾ ਹੈ ਕਿਉਂਕਿ ਰੱਬ ਨੇ ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫਲ ਲਾਏ। ਇੱਥੇ ਚੰਗੇ ਵੀ ਮਿਲਣੇ ਨੇ, ਇੱਥੇ ਮੰਦੇ ਵੀ ਮਿਲਣੇ ਨੇ। ਜੇ ਕੰਡਿਆਂ ਵਿੱਚ ਤੁਰਦਿਆਂ ਆਪਣੇ ਕੱਪੜੇ ਸੰਕੋਚ ਕੇ ਤੁਰਨਾ, ਕੋਈ ਕੰਡਾ ਪਾੜ ਨਾ ਜਾਏ ਮੇਰੇ ਕੱਪੜੇ ਦੀ ਲੀਰ ਨਾ ਕਰਦਾ। ਸੰਸਾਰ ਵੀ ਤਾਂ ਕੰਡਾ ਹੈ, ਕਦੀ ਅੰਦਰ ਵਾਲਾ ਦਾਮਨ ਸੰਕੋਚ ਕੇ ਤੁਰੀ ਕਿ ਕਿਸੇ ਦਾ ਔਗਣ ਤੇਰੇ ਅੰਦਰ ਨੂੰ ਨਾ ਚੀਰ ਜਾਏ ਜੇ ਆਪਾਂ ਕੁਛ ਖੱਟ ਕੇ ਜਾਣਾ ਹੈ। ਨਹੀਂ ਤੇ ਪਿਆਰਿਓ ਜਿਹੋ ਜਿਹਾ ਬੰਦੇ ਨੂੰ ਚੇਤੇ ਕਰਾਂਗੇ ਉਹੋ ਜਿਹਾ ਸਾਡਾ ਮਨ ਬਣੇਗਾ, ਕਿਉਂਕਿ ਜੈਸਾ ਸੇਵੈ ਤੈਸਾ ਹੋਏ। ਜਿਹੋ ਜੈ ਦਾ ਚਿੰਤਨ ਕਰਾਂਗੇ ਉਹੋ ਜਿਹਾ ਅੰਦਰ ਸਾਡਾ ਆਪਣੇ ਆਪ ਬਣੀ ਜਾਂਦਾ ਹੈ। ਪਰ ਜਿਨ੍ਹਾਂ ਸੱਜਣਾਂ ਨੇ ਗੁਣਾਂ ਦੀ ਸਾਂਝ ਕੀਤੀ, ਅਵਗੁਣਾਂ ਨੂੰ ਤਿਆਗ ਦਿੱਤਾ, ਨਾਮ ਦੇ ਖਜ਼ਾਨੇ ਲੈ ਕੇ ਇਸ ਸੰਸਾਰ ਤੋਂ ਤੁਰੇ, ਫਿਰ ਉਹ ਕਿਸੇ ਦਾ ਸ਼ਬਦ ਸੁਣ ਕੇ ਨਿੰਦਿਆ ਤਾਂ ਕੀ ਕਰਨੀ। ਭਾਈ ਸਾਹਿਬ ਨੇ ਕਿਹਾ ਪਰ ਨਿੰਦਾ ਸੁਣ ਆਪ ਹਟਾਵੈ। ਤੇ ਕਈ ਵਾਰੀ ਅਸੀਂ ਬਿਨਾਂ ਦੇਖਿਆ ਬਿਨਿਆਂ ਕਿਸੇ ਨੂੰ ਪਰਖਿਆ ਆਪਣੀ ਜ਼ਬਾਨ ਤੋਂ ਉਹਦੇ ਸੰਬੰਧੀ ਜਜਮੈਂਟ ਦੇਈ ਜਾਂਦੇ ਹਾਂ। ਮੈਂ ਇੱਕ ਦਿਨ ਇੱਕ ਸੱਜਣ ਦੇ ਬਚਨ ਪੜ੍ਹਾਂ, ਉਹ ਲਿਖਦਾ ਹੈ ਹਨੇਰੇ ਚ ਨਾ ਤੀਰ ਮਾਰੀ ਜਾ ਕਿਤੇ ਕੋਈ ਸਰਵਣ ਨਾ ਮਾਰਿਆ ਜਾਏ, ਨਾ ਛੱਡੀ ਜਾ ਤੀਰ ਐਵੇਂ ਲੋਕਾਂ ਤੇ, ਪਤਾ ਨਹੀਂ ਤੇਰੇ ਨਿੰਦਿਆ ਦਾ ਤੀਰ ਕਿਸੇ ਦੇ ਘਰ ਨੂੰ ਤਬਾਹ ਨਾ ਕਰ ਜਾਏ। ਸਤਿਗੁਰੂ ਮਿਹਰ ਕਰੇ ਕਿ ਪਰਮ ਸੇਵਕ ਦੀ ਅਵਸਥਾ ਬਣ ਜਾਏ, ਕਿਤੇ ਨਾਮ ਦਾ ਖਜ਼ਾਨਾ ਤੇ ਗੁਣਾਂ ਦੇ ਭੰਡਾਰੇ ਭਰ ਕੇ ਤੁਰੀਏ ਤੇ ਫਿਰ ਆਗੇ ਮਿਲੇ ਵਡਾਈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ।
ਕੱਲ ਨੂੰ ਆਪਾਂ ਹਜ਼ੂਰ ਦਾ ਬਚਨ ਪੜਾਂਗੇ ਕਿ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ। ਉਹ ਅਸੀਂ ਅੰਮ੍ਰਿਤ ਹਜ਼ੂਰ ਦੇ ਬਚਨ ਬਾਣੀ ਵਿੱਚੋਂ ਵਿਚਾਰਾਂਗੇ। ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।